शरीर ए शरीर सर्वर है संत स्नान करे लेवलाई ए शरीर सर्वर है संत स्नान करे लेवलाई अमृत सार सत गोर सत वादी जितना ते कौआ हंस होवे अमृत सार सत्ते ए गोर सतवादी जितना ते कौआ हंस होवे एहे मन कौआ एहे मन कौआ जितना ते कौआ हंस होवे मन क्यों बैराग करेगा सतगुर मेरा पूरा सतगुर मेरा पूरा मन साका दाता सब सुख निधान अमृत सार साध ही पर पूरा अमृत सार साध ही पर पूरा अमृत सार साध ही पर पूरा सतगुर मेरा पूरा सतगुर मेरा पूरा अमृत सार साध ही पर पूरा काया अंदरे अमृत सार साचा मन नावे मैल चुकावणिया अमृत सार सत्ते गोर सतवादी जितना ते कौआ हंस होवे ते शरीर सर्वर है संतो स्नान करे लिव लाए ये जी लिव की अवस्था है सब तू पहला आ गई गुर सतगुर का जो सेखा खाए सो पलके उठे हर नाम ते आवै उद्यम करे पलके प्रभाती केड़ा इशनान करे लिव दी अवस्था दा पहुंच जाए लिव दी अवस्था लगदी किदा है सिद्धा ही जपजी साहब च लिखे आख आख रहे लिव लाए आख आख रहे लिव लाए नाम आखी चल जप बाणी का पाठ कहता नाम ना आखी चल लख लख जेड़ा आखी एदा फायदा की है तेरी लिव दी अवस्था पा जाएगी और कोई तरीका नहीं है लिव दी अवस्था पाउण दा पर जे तू आखिया नहीं जान जे तू आ समझ गया ना कि ये बड़ा वडमुला काम है ता तू आ सकेगा अमुलो अमुल एदी कोई कीमत नहीं आखण दी पिछे दसिया सी भी ब्रह्म ग्ञानी शाम सिंह जी अमृतसर आले गली च तुरे जांदे इक बंदा बच्चा फूका मार मार के ते साहां नाल गीठी मंगा रहा सी ਉਹ ਗੀਠੀ ਮੰਗਾ ਰਿਹਾ ਲਾਗੇ ਆਣ ਕੇ ਬਾਬਾ ਜੀ ਅੰਮ੍ਰਿਤਸਰ ਜਾਂਦੇ ਹੁੰਦੇ ਸੀ ਤੜਕੇ ਅੰਮ੍ਰਿਤ ਵੇਲੇ ਦੀ ਚੌਂਕੀ ਲਾਉਣ ਸਰੰਦੇ ਦੇ ਉੱਤੇ ਉਹਨਾਂ ਨੇ 65 ਸਾਲ ਸਵੇਰ ਦੀ ਚੌਂਕੀ ਮੁਫ਼ਤ ਲਾਈ ਔਰ ਆਪਾਂ ਉੱਥੇ ਜਾ ਕੇ ਤੇ ਉਹਨਾਂ ਨਾਲ 65 ਸਾਲ ਇੱਕ ਸ਼ਬਦ ਰੋਜ਼ ਦਾ ਯਾਦ ਕਰ ਲੈਣਾ ਔਰ ਉੱਥੇ ਜਾ ਕੇ ਸੁਣਾਉਣਾ ਉਹਨਾਂ ਦਾ ਸਰੰਦਾ ਹਾਲੀ ਤੱਕ ਅਜਾਇਬ ਘਰ ਚ ਪਿਆ ਹੈ ਉਹ ਜਿਸ ਵੇਲੇ ਤੁਰਦੇ ਜਾਂਦੇ ਉਹ ਖੜੋ ਕੇ ਤੇ ਉਹ ਰੋਣ ਲੱਗ ਪਏ ਮੁੰਡਾ ਦੇਖਿਆ ਵੀ ਉੱਥੇ ਬਾਬਾ ਜੀ ਖੜੇ ਆ ਕਹਿੰਦੇ ਬਾਬਾ ਜੀ ਕਿਉਂ ਰੋਂਦੇ ਹੋ ਕਹਿੰਦੇ ਉਹ ਮੂਰਖਾ ਇੰਨੇ ਉਹ ਮੁੱਲ ਸਵਾਸ ਜਿਨ੍ਹਾਂ ਦੀ ਕੀਮਤ ਨਹੀਂ ਹੈ ਤੂੰ ਸੁੱਕਾ ਮਾਰ ਮਾਰ ਦਾਇਆ ਕਰੀ ਜਾਂਦਾ ਕੋਲੇ ਮੰਗਾਉਣ। ਏਦਾਂ ਸਾਡੇ ਸਾਰੇ ਸਵਾਸ ਸਵਾਏ ਭਜਨ ਤੋਂ ਇੱਕੀ ਆਖ ਅੱਖ ਹੈ, ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ ਸਾਨੂੰ ਕੀਮਤ ਦਾ ਨਹੀਂ ਪਤਾ ਇਹਨਾਂ ਸਵਾਸਾਂ ਦੀ ਦਾ, ਲੇਕਿਨ ਉਹ ਅਸੀਂ ਸਵਾਸ ਬਾਕੀ ਕੰਮਾਂ ਨੀ ਗੁਜ਼ਾਰ ਦਿੰਦੇ ਹਾਂ, ਭਜਨ ਬੰਦਗੀ ਕਦੇ ਨਹੀਂ ਕਰਦੇ, ਇਸ ਕਰਕੇ ਉਹ ਸਵਾਸ ਲੇਖੇ ਨਹੀਂ ਪੈਂਦੇ। ਤੋ ਇਸ ਕਰਕੇ ਜਿਹੜਾ ਸਵਾਸ ਹੈ ਇੱਕ ਇੱਕ ਸਵਾਸ ਅਮੁੱਲ ਹੈ। ਜਿਹੜੇ ਸਵਾਸ ਦੇ ਉੱਤੇ ਤੁਸੀਂ ਗੁਰਮੰਤਰ ਕਹਿ ਕੇ ਅੰਦਰ ਘੱਲ ਦੋਗੇ ਉਹ ਡਾਲਰ ਬਣ ਜਾਂਦਾ ਹੈ, ਨਹੀਂ ਤਾਂ ਬਾਕੀ ਚਿੱਟਾ ਕਾਗਜ਼ ਹੈ। ਜਿਹੜੇ ਸੋਰੋ ਸਵਾਸ ਲੈਂਦੇ ਇਹਦੀ ਕੋਈ ਕੀਮਤ ਨਹੀਂ। ਅੱਗੇ ਭਾਈ ਰੇ ਰਾਮ ਕਹੋ ਤਿਤ ਲਾਏ, ਹਰ ਜਸ ਵੱਖਰ ਲੈ ਚੱਲੋ ਸੌ ਦੇਖੇ ਪਤੀ ਆਏ। ਲਾਈਨ ਹੈ ਬਾਬੇ ਨਾਨਕ ਦੀ ਜਿਹੜੀ ਸਾਰੀ ਪੜਦੀ ਹੈ ਵੀ ਅੱਗੇ ਜਾ ਕੇ ਅਕਾਲ ਪੁਰਖ ਕੀ ਦੇਖਦਾ ਹੈ ਵੀ ਇਹਨੇ ਕਿੰਨੇ ਕੁ ਨੋਟ ਬਣਾਏ, ਕਿੰਨੇ ਕੁ ਡਾਲਰ ਬਣਾਏ। ਨਹੀਂ ਤੇ ਹੁਣ ਸਾਰੇ ਸਵਾਸ ਅਸੀਂ ਸਾਰੀ ਉਮਰ ਹੀ ਕਦੀ ਨਾਮ ਨੀ ਸਵਾਸਾਂ ਨਾਲ ਜਪਦੇ, ਔਰ ਇੱਕ ਇੱਕ ਅੱਖਰ ਦੇ ਉੱਤੇ ਮਹਾਰਾਜ ਕਹਿੰਦੇ ਵੀ ਜਿੰਨਾ ਰਾਮ ਚਿੱਤ ਲਾ ਕੇ ਕਹਿ ਦੋਗੇ ਪਿਆਰ ਦੇ ਨਾਲ ਜਪ ਲਓਗੇ ਉਹ ਤੁਹਾਡਾ ਸਵਾਸ ਲਿਖ ਹੀ ਚੜ ਜਾਂਦਾ ਹੈ। ਇਸੇ ਕਰਕੇ ਮਹਾਰਾਜ ਮਹੱਲਾ ਚੌਥਾ ਕਹਿੰਦਾ ਹਰ ਜਪਦਿਆਂ ਖੇਲ ਢਿੱਲ ਨਾ ਕੀ ਕਹੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਮੈਂ ਜਿੰਨੇ ਨੋਟ ਬਣਾਉਣਾ ਜਿੰਨੇ ਮੇਰੀ, ਕਿਉਂਕਿ ਜਿਹੜੇ ਸਵਾਸਾਂ ਦਾ ਨਾਮ ਜਪਿਆ ਹੈ ਉਹੋ ਹੀ ਜਮਾ ਨਾ ਉੱਥੇ ਦੇਖਣੇ। ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ। ਉਹਨਾਂ ਨੇ ਕਹਿਣਾ ਭਾਈ ਤੂੰ ਉਹ ਜਿਹੜੀ ਰੂਹ ਨੂੰ ਉਹਦੀ ਜਿੰਦ ਕੱਢਦੇ ਆ ਉਸ ਵੇਲੇ ਜਮਦੂਤ ਜਿਹੜਾ ਹੈਗਾ ਜਿਹੜਾ ਕਾਲ ਦਾ ਫਰਿਸ਼ਤਾ ਹੈ ਗੁਰੂਆਂ ਦੀ ਵੀ ਜਿੰਦ ਉਹੀ ਕੱਢਦਾ ਹੈ, ਅਵਤਾਰਾਂ ਦੀ ਜਿੰਦ ਵੀ ਉਹੀ ਕੱਢਦਾ ਹੈ, ਮਹਾਂਪੁਰਖਾਂ ਦੀ ਸਾਧੂਆਂ ਸੰਤਾਂ ਬੜੇ ਪਹੁੰਚਿਆਂ ਦੀ ਵੀ ਜਿੰਦ ਉਹੀ ਕੱਢਦਾ ਹੈ। ਕਿਉਂ? ਕਿਉਂਕਿ ਕਸਾਈ ਦਾ ਕੰਮ ਕਸਾਈ ਕਰਦਾ ਹੈ, ਜਿਹੜਾ ਬੱਕਰੇ ਵੱਢਣ ਵਾਲਾ ਕਸਾਈ ਹੈ ਉਹਦਾ ਕੰਮ ਹੈ ਜਿੰਦ ਕੱਢਣੀ, ਉਹਦਾ ਕੰਮ ਹੈ ਕਤਲ ਕਰਨਾ, ਭਾਵੇਂ ਮਾਸ ਕੋਈ ਹੋਰ ਹੀ ਲੈ ਜਾਂਦਾ ਹੱਟੀਆਂ ਤੇ ਵਿਕਦਾ ਜਾ ਕੇ, ਪਰ ਜਿਹੜਾ ਕਸਾਈ ਦਾ ਕੰਮ ਹੈ ਇਹ ਕਾਲ ਕਰਦਾ ਹੈ। ਔਰ ਹਰ ਇੱਕ ਦੀ ਜਿੰਦ ਕਢਾਉਣੀ ਪੈਂਦੀ ਆ, ਹਰ ਇੱਕ ਨੂੰ ਮਰਨਾ ਪੈਂਦਾ ਹੈ, ਵੱਡੇ ਵੱਡੇ ਗੁਰੂਆਂ ਨੂੰ ਜੇ ਜਿੰਦ ਕਰਾ ਇਹ ਦੁੱਖ ਭੋਗਣਾ ਪੈਂਦਾ, ਉਸ ਵੇਲੇ ਦੇਹ ਛੱਡਣੀ ਪੈਂਦੀ, ਲੇਕਿਨ ਇਹਨੂੰ ਵਿੱਚੋਂ ਜਿੰਦ ਨਮਾਣੀ ਕੱਢ ਸੂ ਹੱਡਾਂ ਤੋਂ ਕੜਕਾਏ ਉਸ ਵੇਲੇ ਜਿੰਦ ਜਿਹੜੀ ਬਾਕੀ ਨਾਮ ਜਪਣ ਵਾਲਿਆਂ ਦੀ ਸੌਖੀ ਨਿਕਲ ਜਾਂਦੀ ਹੈ, ਦੂਸਰਿਆਂ ਦੀ ਬੜੀ ਹੱਥ ਮਰੋੜੇ ਤਨ ਕੱਪੇ ਸਿਆਹ ਹੋਇਆ ਸੇਤ ਲਾਲ ਰੰਗ ਸੀ ਤੇ ਸੇਤ ਪੂਣੀ ਵਰਗਾ ਚਿੱਟਾ ਲੋਸ ਦਾ ਰੰਗ ਉਸ ਵੇਲੇ ਹੋ ਜਾਂਦਾ ਹੈ। ਮੈਂ ਬਾਣੀ ਦੇ ਉਹ ਲਫ਼ਜ਼ ਜਿਨ੍ਹਾਂ ਦਾ ਰੂਟ ਸਾਨੂੰ ਨਹੀਂ ਪਤਾ ਔਰ ਅਸੀਂ ਉੱਤੋਂ ਨਹੀਂ ਪੜ੍ਹ ਕੇ ਲੰਘ ਜਾਂਦੇ ਹਾਂ, ਜਿਸ ਵੇਲੇ ਉਹ ਸਿਆਹੋ ਹੋਇਆ ਸੇਤ ਪਹਿਲਾਂ ਲਾਲ ਰੰਗ ਹੁੰਦਾ ਲੇਕਿਨ ਜਿਸ ਵੇਲੇ ਜਾਨ ਵਿੱਚੋਂ ਨਿਕਲ ਜਾਂਦੀ ਹੈ ਪੂਣੀ ਵਰਗਾ ਚਿੱਟਾ ਰੰਗ ਹੋ ਜਾਂਦਾ। ਜਿਹੜਾ ਕਾਲ ਦਾ ਕੰਮ ਹੈ ਉਹ ਜਿੱਦਾਂ ਕਸਾਈ ਦਾ ਕੰਮ ਹੈ, ਇਸੇ ਕਰਕੇ ਪਿੱਛੇ ਸ਼ਬਦ ਲਿਆ ਸੀ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਔਬ ਕਟੇ ਤਨ ਛੀਜੇ ਕਾਲ ਆਹੇਰੀ ਫੇਰੇ ਬੱਧਕ ਜੋ। ਕਾਲ ਜਿਹੜਾ ਹੈ ਉਹ ਸ਼ਿਕਾਰੀ ਵੀ ਹੈ ਔਰ ਬੱਧਕ ਵੀ ਹੈ, ਉਹ ਕਸਾਈ ਦਾ ਕੰਮ ਵੀ ਕਰਦਾ। ਇਸ ਕਰਕੇ ਕੋਈ ਗੁਰੂ ਆ ਗਿਆ, ਕੋਈ ਜਿਹਨੂੰ ਇਹ ਦੇਹ ਮਿਲੀ ਹੈ ਉਹਦੀ ਜਿੰਦ ਉਹੀ ਇੰਚਾਰਜ ਜਿਹੜਾ ਬੰਦਾ ਉਹੀ ਕੱਢਣਗੇ ਜਮਦੂਤ। ਲੇਕਿਨ ਜਿਸ ਵੇਲੇ ਜਿੰਦ ਨਿਕਲ ਜਾਂਦੀ ਹੈ ਜਿਹੜਾ ਨਾਮ ਜਪਣ ਵਾਲਾ ਹੁੰਦਾ ਉਹ ਪਰ ਜਿਹੜੇ ਨਾਮ ਜਪਣ ਵਾਲੇ ਕੋਲ ਜਮਦੂਤ ਭੱਜ ਜਾਂਦੇ ਹੈ, ਉਹ ਮਹਿਕਮੇ ਭੱਜ ਜਾਂਦਾ ਸਾਰਾ, ਉਹਦੇ ਨੂੰ ਹਰਗਾ ਨਾ ਆਉਂਦੇ, ਦੂਸਰਿਆਂ ਨੂੰ ਜਮਗਾ ਨਾ ਆਉਂਦੇ ਹੈ। ਉਹ ਆਪਣੀ ਪਾਲਟੀ ਆਪਣੀ ਦੇਖਦੇ ਵੀ ਇਹ ਰੂਹ ਸਾਡੀ ਹੈ, ਜਮਦੂਤ ਕਹਿੰਦੇ ਮੈਂ ਇਹਨੂੰ ਹੱਥ ਨਹੀਂ ਪਾ ਸਕਦਾ ਤੇਰਾ। ਇਸ ਕਰਕੇ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ, ਜੋ ਬੋਲੇ ਹਰ ਹਰ ਨਾਮ ਤਿੰਨ ਜਮ ਛੱਡ ਗਿਆ। ਉਸ ਵੇਲੇ ਉਹ ਜਮ ਛੱਡ ਜਾਂਦੇ ਹੈ, ਲੇਕਿਨ ਕੰਮ ਉਹਨਾਂ ਨਾਲ ਕਸਾਈ ਵਾਲਾ ਜਿਹੜਾ ਨਾ ਕਰਨਾ, ਹਰ ਇੱਕ ਨੂੰ ਇਹੋ ਚੀਜ਼ ਆਉਂਦੀ। ਅਸੀਂ ਵਾਰ ਵਾਰ ਬਾਰਨਿਕ ਦਿੰਦੇ ਹਾਂ ਸਿੱਖਾਂ ਨੂੰ ਵੀ, ਅਸੀਂ ਵੀ ਜਿਹੜਾ 30-30 ਸਾਲ ਕੰਮ ਪਹਿਲਾਂ ਕੀਤਾ ਜਦੋਂ ਬਾਣੀ ਹੁਣ ਸਮਝ ਆਈ ਅਸੀਂ ਕੰਨਾਂ ਨੂੰ ਹੱਥ ਲਾਉਂਦੇ ਹਾਂ ਵੀ ਜਿਹੜਾ ਥਾਂਏ ਪੈਣ ਵਾਲਾ ਕੰਮ ਹੈ, ਜਿਹੜਾ ਜਿਹਨੂੰ ਜਮ ਨਹੀਂ ਹੱਥ ਪਾ ਸਕਦੇ ਉਹ ਕੰਮ ਹੈ ਨਾਮ ਜਪਣਾ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਉਹ ਹੀ ਪ੍ਰਧਾਨ ਹੈ ਸਾਰੀ ਬਾਣੀ, ਕਿਉਂਕਿ ਸਾਰੀ ਬਾਣੀ ਕਨਵਰਜੈਂਟ ਹੈ, ਡਾਈਵਰਜੈਂਟ ਨਹੀਂ ਹੈ। ਸਾਡੀ ਸਿੱਖੀ ਦਾ ਤੇ ਉਹ ਹਾਲ ਹੈ ਕਈ ਜੇ ਪੈਰਲਲ ਲਾਈਨਸ ਵੀ ਹੋਣ ਉਹ ਵੀ ਸ਼ੁਕਰ ਹੈ ਵੀ ਨਾਮ ਜਪਣ ਦਾ ਪਤਾ ਤੇ ਹੈ, ਲੇਕਿਨ ਲਾਉਣ ਨਾਲ ਚੱਲ ਰਹੇ ਨਾਮ ਜੇ ਨਹੀਂ ਜਪੋ ਰਿਹਾ ਬਾਣੀ ਚਲੋ ਪੜੀ ਜਾਂਦੇ ਆ ਉਹ ਪੈਰਲਲ ਤੇ ਜਾ ਰਹੇ। ਇਹ ਦੋ ਤਿੰਨ ਕਿਸਮ ਦੀਆਂ ਲਾਈਨਾਂ ਹੁੰਦੀਆਂ, ਇੱਕ ਪੈਰਲਲ ਜਾਣ ਵਾਲੀ ਉਹ ਕਦੀ ਨੀ ਮਿਲਦੀ ਆਪਸ ਚ ਪਰ ਲਾਗੇ ਰਹਿੰਦੀ ਹੈ, ਦੂਸਰੀਆਂ ਡਾਈਵਰਜੈਂਟ ਲਾਈਨਾਂ ਹੁੰਦੀਆਂ ਜਿਹੜੀਆਂ ਇੱਕ ਵਾਰੀ ਦੀ ਵਿਛੜਿਆ ਉਹ ਵਿਛੜਿਆ ਫਿਰ ਮੇਲਾ ਨਹੀਂ, ਉਹ ਵਿਛੜਦੇ ਤੁਰੇ ਜਾਂਦੇ ਰੱਬ ਕੋਲੋਂ ਦੂਰ ਦੂਰ ਹੀ ਹੋਈ ਜਾਂਦੇ। ਇਸੇ ਕਰਕੇ ਮਹਾਰਾਜ ਕਹਿੰਦਾ ਭਈ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰੇ ਕਰਮੀ ਆਪੋ ਆਪਣੀ ਕੀ ਨੇੜਾ ਕੀ ਦੂਰ ਹੈ। ਐਸਾ ਕਰਮ ਕਰ ਜਿਹਦੇ ਨਾਲ ਤੂੰ ਰੱਬ ਦੇ ਲਾਗੇ ਜਾਏ। ਉਹ ਜਿਹੜਾ ਰੱਬ ਦੇ ਜਾਣ ਵਾਲੀਆਂ ਲਾਈਨਾਂ ਉਹ ਕਨਵਰਜੈਂਟ ਹੈ, ਉਹ ਆਪਸ ਮਿਲ ਗਈਆਂ ਜ਼ਰੂਰ। ਇਸ ਕਰਕੇ ਕਦੀ ਨਾ ਕਦੀ ਜਿਹੜਾ ਨਾਮ ਜਪਣ ਵਾਲਾ ਹੈ ਉਹ ਜ਼ਰੂਰ ਮਿਲਦਾ ਹੈ ਰੱਬ ਦੇ ਵਿੱਚ ਜਾ ਕੇ, ਲੇਕਿਨ ਜਿਹੜਾ ਜਪਦਾ ਹੀ ਨਹੀਂ ਹੈ ਉਹ ਇਸ ਥਿਊਰੀ ਤੇ ਬਿਲੀਵ ਹੀ ਨਹੀਂ ਕਰਦਾ। ਉਹ ਸਦਾ ਉਹਦਾ ਡਾਇਵਰਜੈਂਟ ਡਾਈਵਰਟ ਹੁੰਦਾ ਰਹਿੰਦਾ, ਦੂਰ ਜਾਂਦਾ ਕਿ ਨੇੜੇ ਚਾਹੇ ਦੂਰ। ਪਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਸਾਲ, ਨਾਨਕ ਤੇ ਮੁੱਖ ਜਲੇ ਤੇਤੀ ਛੁੱਟੀ ਨਾਲ। ਇਸ ਕਰਕੇ ਨਾਮ ਤੇ ਆਇਆ, ਹੋਰ ਕੋਈ ਕਰਮ ਨਹੀਂ ਹੈ ਸਿੱਖੀ ਚ। ਇਸੇ ਕਰਕੇ ਜਿਹਨਾਂ ਦੀਆਂ ਜਿਹਨਾਂ ਦੀਆਂ ਪੈਰਲ ਲਾਈਨਸ ਹੈ, ਬਾਣੀ ਪੜ੍ਹੀ ਜਾਣਾ। ਬਾਣੀ ਚ ਨਾਮ ਦਿੱਤਾ ਹੈ ਲੇਕਿਨ ਨਾਮ ਜਪਣਾ ਕਦੀ ਨਾ। ਸੁਖਮਨੀ ਸਾਹਿਬ ਪੜ੍ਹੀ ਜਾਣਾ ਪਰ ਉਹਦੀ ਰਹਾਉ ਦੀ ਤੁਕ ਦੇਖਣੀ ਨੀ ਤੇ ਉਹ ਕੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ। ਉਹਨਾਂ ਦਾ ਬਾਰ ਬਾਰ ਪਾਠ ਕਰਨਾ ਹੈ ਪਰ ਇਹ ਨੀ ਦੇਖਣਾ ਪਾਠ ਚ ਲਿਖਿਆ ਬਾਰੰਬਾਰ ਪ੍ਰਭ ਜਪੀਐ ਹੀ ਅੰਮ੍ਰਿਤ ਏ ਮਨ ਤੰਤ ਰੱਖੀਐ। ਅਸੀਂ ਇਸ ਥੀਸ ਸਾਲ ਆ ਰਹੇ ਹਾਂ ਵੀ ਸਾਰੀ ਸਿੱਖੀ ਦੇ ਬ੍ਰੇਨ ਵਾਸ਼ ਆਊਟ ਕਰ ਦਿੱਤੇ ਗਏ। ਕਿਸੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ ਕਿਉਂਕਿ ਪੰਜ ਪਿਆਰੇ ਆ ਨਿਤਨੇਮ ਕਰਨਾ ਜੀ, ਰਹਿਰਸ ਵੇਲੇ ਸ਼ਾਮ ਨੂੰ ਪਾਠ ਕਰਨਾ ਜੀ, ਸਵੇਰੇ ਆ ਕਰਨਾ ਆ ਪਾਠਾਂ ਲੈਣਾ ਜ਼ੋਰ ਹੈ, ਖੰਡ ਪਾਠ ਜ਼ੋਰ। ਪਤਾ ਨਹੀਂ ਕਿੰਨੇ ਕਿਸਮ ਦੇ ਪਾਠ ਤੁਰੇ ਹੈ, ਕੋਈ ਚੁਟਕੀ ਪਾਠ ਹੈ, ਕੋਈ ਠੱਬਾ ਪਾਠ ਹੈ। ਅਸੀਂ ਕਿਹਾ ਇਹ ਕਿਹੜੇ ਪਾਠ ਹੈ? ਕਹਿੰਦਾ ਇਹ ਚੁਟਕੀ ਪਾਠ ਹੁੰਦੇ ਆ ਜੀ, ਜੇ ਘਰ ਵਾਲੇ ਅੱਗੇ ਪਿੱਛੇ ਹੋਣ ਨਾ ਜਿਹੜੇ ਰੌਲਾ ਲਾਉਣ ਵਾਲੇ ਆ, ਜਿੰਨੇ ਚੁਟਕੀ ਚ ਪੱਤਰੇ ਆ ਜਾਣ ਉਲਟਾ ਕੇ ਮਾਰਦੇ ਆ ਤਾਂ ਕਿ ਛੇਤੀ ਖੰਡ ਪਾਵ। ਮੈਂ ਕਿਹਾ ਵਾਹ ਆ ਤੇ ਬੜੇ ਪਾਠ ਆ, ਚੁਟਕੀ ਪਾਠ। ਕਹਿੰਦਾ ਇੱਕ ਹੋਰ ਪਾਠ ਵੀ ਹੈ, ਉਹ ਹੈ ਥਬਾ ਪਾਠ, ਵੀ ਜਿੰਨੇ ਥੱਬੇ ਜਾ ਜਾਣ ਉਲਟਾ ਲਿਓ ਫੜਕੇ। ਸਾਰੇ ਚੱਲ ਰਹੇ ਆ, ਸਭ ਕੁਛ ਹੋ ਰਿਹਾ। ਇਸ ਕਰਕੇ ਨਾ ਪਾਠਾਂ ਪੂਠਾਂ ਨੂੰ ਸਾਰਿਆਂ ਨੂੰ ਇਹੋ ਹੀ ਬ੍ਰਹਮਣਵਾਦ ਹੈ ਵੀ ਪਾ ਪੜਿਆ ਨਾਹੀਂ ਭੇਦ ਦੁਤੀਆਂ ਪਾਵਣਾ। ਬਾਬੇ ਨਾਨਕ ਦੇ ਸਟੈਂਡਿੰਗ ਆਰਡਰ ਹੋਣ, ਬਾਬਾ ਨਾਨਕ ਲਿਖ ਰਿਹਾ ਵੀ ਪੜਿਆ ਨਾਹੀਂ ਭੇਦ ਬੁਧੀਆਂ ਪਾਵਣਾ। ਫਿਰ ਅਗਲਾ ਕਹਿੰਦਾ ਆਪਣੀ ਸਾਰੀ ਅਕਲ ਤੂੰ ਜਿਹੜੀ ਤੈਨੂੰ ਮਿਲੀ ਹੈ ਅਕਲੀ ਪੜ ਕੇ ਬੁਝੀਏ, ਅਕਲੀ ਪੜ ਕੇ ਬੁਝੀਏ। ਫਿਰ ਬਾਬਾ ਨਾਨਕ ਕਹਿੰਦਾ ਹਲੀ ਵੀ ਨਾ ਹਟਦੇ ਤੇ ਉਹਨਾਂ ਨੇ ਕਿਹਾ ਫਿਰ ਲਾਈ ਆਸਾ ਦੀ ਵਾਰ ਚ ਪੌੜੀ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਵਤ, ਪੜ ਪੜ ਬੇੜੀ ਪਾਈਏ ਚੱਲ ਚੱਲ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ ਤੂੰ ਅਖੀਰਲੀ ਉਮਰ ਤੱਕ ਪੜਦਾ ਰਹਿ। ਪਰ ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਆ ਜਿੰਨੀ ਉਮਰ ਜੀ ਝੱਖਣਾ ਮਾਰਦਾ ਰਹਿ ਸਾਰੀ ਉਮਰ। ਇਹ ਬਾਬਾ ਨਾਨਕ ਲਿਖ ਰਿਹਾ, ਲੇਕਿਨ ਅਸੀਂ ਉਸੇ ਪੌੜੀ ਨੂੰ ਦੇਖ ਲਓ ਕਿੰਨੀਆਂ ਪੜੀ ਆਸਾ ਦੀ ਵਾਰ। ਉਹ ਸਲੋਕ ਲਾਉਂਦੇ ਨੇ ਓ ਫਟਾਫਟ ਕਾਲ ਜੀ, ਆਸਾ ਦੀ ਵਾਰ ਦਾ ਬੜਾ ਮਹੱਤਵ ਹੈ ਜੀ। ਇਹ ਜੇ ਆ ਸੰਤ ਕਰਤਾਰ ਸਿੰਘ ਜੀ ਭਿੰਦਰਾਂ ਵਾਲੇ ਮਹਿਤੇ ਵਾਲੇ, ਮੈਂ ਮੇਰੇ ਨਾਲ ਬੜੀ ਦੋਸਤ ਸੀ ਸਾਰੇ, ਉਹ ਕਹਿੰਦੇ ਸਿੰਘ ਆਸਾ ਦੀ ਵਾਰ ਦਾ ਬੜਾ ਮਹੱਤਵ ਹੈ। ਮੈਂ ਕਿਹਾ ਜੀ ਕੀ ਮਹੱਤਵ ਹੈ? ਕਹਿੰਦਾ ਇਹ ਆਸਾ ਪੂਰੀਆਂ ਕਰ ਦਿੰਦੀ ਹੈ। ਆਸਾ ਰਾਜ ਜੀ ਲਿਖਿਆ, ਤੁਸੀਂ ਕਹਿੰਦੇ ਆਸਾ ਪੂਰੀਆਂ ਕਰ, ਸੰਤ ਕਰਤਾਰ ਸਿੰਘ ਜੀ ਭਿੰਦਰਾਂ ਵਾਲੇ। ਮੈਂ ਬੜਾ ਹੈਰਾਨ ਹੋਇਆ, ਉੱਥੋਂ ਬਾਅਦ ਉਹਨਾਂ ਦਾ ਜਨੂਰਾ ਜੇ ਆਇਆ ਸੰਤ ਜਰਨੈਲ ਸਿੰਘ ਭਿੰਦਰਾਂ ਵਾਲਾ, ਉਹ ਉੱਥੇ ਅਮੈਰੀਕਾ ਸਾਰਾ। ਅਸੀਂ ਪੁੱਛਿਆ, ਅਸੀਂ ਕਿਹਾ ਭਾਈ ਪੁੱਛਿਆ ਜਰਨੈਲ ਸਿੰਘ ਜੀ ਕੀ ਹਰਜਾ? ਮੈਂ ਤੁਹਾਨੂੰ ਅੱਡ ਬੀਤੀਆਂ ਤਾਂ ਦੱਸ ਰਿਹਾ ਹਾਂ ਵੀ ਇਹ ਰਾਜ ਮੈਂ ਆਪਣੀ ਛਾਤੀ ਚ ਕਰਮ ਸਿੰਘ ਸਟੋਰੀਆਂ ਨੂੰ ਲੈ ਕੇ ਮਰਨਾ ਨਹੀਂ ਚਾਹੁੰਦਾ। ਮੈਂ ਉਸ ਜ਼ਮਾਨੇ ਚ ਪੈਦਾ ਹੋਇਆ ਜਿੱਥੇ ਛੋਟੇ ਉਮਰ ਤੋਂ ਲੈ ਕੇ ਮੈਂ ਉਹ ਤਮਾਸ਼ੇ ਦੇਖੇ ਹੈ ਸਾਰੇ, ਰੱਦੋ ਬਦਲ ਔਰ ਜੋ ਇਨਕਲਾਬ, ਜੋ ਪੰਜਾਬ ਦਾ ਹਾਲ ਬੁਰਾ ਹੋਇਆ, ਜੋ ਕਰਦੇ ਰਹੇ ਪਿੱਛੇ, ਤੇ ਜੇ ਹੁਣ ਥੋੜੀ ਜਿਹੀ ਹੋਸ਼ ਆਈ ਹੈ ਪੰਜਾਬ ਨੂੰ ਤੇ ਉਹ ਸੰਭਲੇ ਨੇ ਮੇਰੀਆਂ ਇਹਨਾਂ ਗੱਲਾਂ ਨਾਲ, ਇਹ ਪਿਛਲਿਆਂ ਦੇ ਵੀ ਰੋਲ ਚ ਸਾਡੇ ਨਾਲ ਕੀ ਹੁੰਦਾ ਰਿਹਾ ਹੈ। ਸੋ ਜਰਨੈਲ ਸਿੰਘ ਜੀ ਉੱਥੇ ਆਏ, ਅਸੀਂ ਟੇਪ ਕੀਤੀ ਆ, ਸਾਡੇ ਕੋਲ ਡਿਟਰਾਇਡ ਪਈ ਹੈ। ਆ ਜਰਨੈਲ ਸਿੰਘ ਜੀ ਪਹਿਲਾਂ ਉੱਥੇ ਆਏ ਕਿਉਂਕਿ ਪਹਿਲਾਂ ਮੇਰੇ ਨਾਲ ਸਾਰੇ ਕਲਕੱਤੇ ਸਾਰੇ ਜਿੰਨੇ ਅਸੀਂ ਵੀ ਜਾਂਦੇ ਸੀ ਸਿੰਘ, ਇਹਨਾਂ ਨਾਲ ਉੱਥੇ ਕਥਾ ਕਰਨੀ। ਪਰ ਅਖੀਰਲੇ ਦਿਨਾਂ ਚ ਕਥਾ ਕੀ ਰਹਿ ਗਈ? ਜੀ ਸਰਕਾਰ ਮੇਰੇ ਮਗਰ ਪਈ ਹੈ ਔਰ ਸਾਰਾ ਕੁਛ। ਅਸੀਂ ਕਿਹਾ ਇਹ ਰੱਬ ਦੀ ਬਾਣੀ ਕੋਈ ਦੱਸਣ ਹੱਟ ਗਏ, ਇਹ ਸਾਰੇ ਇੱਧਰ ਹੀ ਤੁਰ ਪਏ। ਉਹ ਜਰਨੈਲ ਸਿੰਘ ਨੂੰ ਸਾਡੇ ਮੁੰਡਿਆਂ ਨੇ ਪੁੱਛਿਆ ਜੀ ਕੀ ਹਰਜਾ ਜੇ ਲਾਵਾਂ ਲੈਂਦੇ ਆ ਜਿਸ ਵੇਲੇ ਮੁੰਡਾ ਕੁੜੀ ਸਾਡੇ ਤੇ ਜੀਵਨ ਸਾਥੀ ਮੰਨੇ ਗਏ ਨੇ, ਸੋ ਕਿਉਂ ਮੰਦਾ ਆਖੀਏ? ਜਿਤ ਜੰਮੇ ਰਾਜਾਨ, ਬੀਬੀ ਨੂੰ ਘੁੰਡ ਕਢਾ ਕੇ ਕਈ ਫੁਲਕਾਰੀਆਂ ਪਾ ਕੇ ਮਾਰ, ਫਿਰ ਤੁਸੀਂ ਲੜ ਫੜਾਉਂਦੇ ਹੋ। ਉਹ ਜਿਹੜਾ ਮੁੰਡਾ ਹੁੰਦਾ ਉਹ ਮੋਹਰੇ ਮੋਹਰੇ ਚਾਰ ਫੇਰੇ ਲੈਂਦਾ, ਬੀਬੀ ਨੂੰ ਗੁਲਾਮ ਬਣਾ ਕੇ ਪਿੱਛੇ ਲੜ ਫੜਾ ਕੇ ਤੇ ਉਹਨੂੰ ਤੋਰਿਆ ਹੁੰਦਾ, ਔਰ ਤੋਰਿਆ ਵੀ ਕਈ ਉਹਨੂੰ ਹੱਥ ਲਾਉਣ ਵਾਲੇ ਹੁੰਦੇ ਆ ਵੀ ਗਾਹਾਂ ਸਾਰੇ ਵੀ ਜਿੱਦਾਂ ਦਾਨ ਕਰਨੀ ਹੁੰਦੀ ਹੈ ਤੇ ਮੁੰਡਾ ਜਿਹੜਾ ਉਹਨੇ ਕੁੱਕੜਾਂ ਨੂੰ ਕਲਗੀ ਲਾਈ ਹੁੰਦੀ ਹੈ, ਕਲਗੀ ਲਾਈ ਹੁੰਦੀ, ਫਿਰ ਤਲਵਾਰ ਭਾਵੇਂ ਸਾਰੀ ਉਮਰ ਨਾਲ ਫੜੀ ਹੋਵੇ ਉਸ ਵੇਲੇ ਤਲਵਾਰ ਫੜੀ ਹੁੰਦੀ, ਇਹ ਕੀ ਨਿਸ਼ਾਨੀਆਂ ਹੈ? ਇਹ ਦੂਸਰੇ ਸੈਕਸ ਨੂੰ ਗੁਲਾਮ ਬਣਾਉਣ ਦੀਆਂ ਨਿਸ਼ਾਨੀਆਂ। ਅਸੀਂ ਸਾਹਮਣੇ ਗੁਰੂ ਨਾਨਕ ਦੀ ਨਿੰਦਿਆ ਕਰ ਰਹੇ ਹਾਂ ਜੋ ਉਹਨੇ ਲਿਖਿਆ ਸੋ ਕਿਉਂ ਮੰਦਾ, ਪਿਛਲੀ ਨੂੰ ਮੰਦਾ ਆ ਕੇ ਤਾਂ ਅਸੀਂ ਕਿਹਾ ਜੀ ਜੇ ਇੱਕ ਜਿਹੜਾ ਬੀਬੀ ਅੱਗੇ ਹੋ ਕੇ ਲੈ ਲੇ, ਇੱਕ ਮੁੰਡਾ ਪਿੱਛੇ ਹੋ ਕੇ ਲੈ ਲੇ, ਉਹਦਾ ਲੜ ਫੜ ਲੈ, ਕੀ ਹਰਜ ਹੈ?
ਕਹਿੰਦਾ ਜੀ ਬਾਣੀ ਤੋਂ ਤੁਸੀਂ ਉਲਟ ਕੰਮ ਕਰ ਦੋਗੇ। ਮੈਂ ਕਿਹਾ ਜੀ ਕਿਉਂ? ਅਸੀਂ ਬਾਣੀ ਵੇਲੇ ਪੜ੍ਹਦੇ ਹਾਂ ਵੀ ਪੱਲੇ ਟੈਂਡੇ ਲੱਗ ਗਈ, ਉਸ ਤੇ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ ਹੱਬ ਕਿਸ਼ਤਿਆਗੀ, ਹੱਬੇ ਸਾਹ ਕੁੜਾਵੇ ਦਿੱਠੇ ਤਾਂ ਪੱਲੇ ਟੈਂਡੇ ਲੱਗ ਗਈ। ਆਹ ਹੁਣ ਉਸ ਬੰਦੇ ਦਾ ਜਿਹਨੇ ਗਰਕਾਤਾ ਸਾਰਾ ਪੰਜਾਬ ਔਰ ਹਿੰਦੂ ਸਿੱਖਾਂ ਨੂੰ ਲੜਾ ਲੜਾ ਮਾਰ ਦਿੱਤੇ, ਉਸ ਦੇ ਗਿਆਨ ਦੀ ਟੇਪ ਅਸੀਂ ਰੱਖੀ ਗਈ, ਇਹਨਾਂ ਨੂੰ ਬਾਣੀ ਦਾ ਇੰਨਾ ਕੁ ਗਿਆਨ ਸੀ। ਉਹ ਕਹਿਣ ਲੱਗਾ ਜੀ ਇਹ ਜਿਹੜਾ ਲੜ ਹੈ ਇਹ ਬੀਬੀ ਫੜੇਗੀ, ਕਿਉਂਕਿ ਲਿਖਿਆ ਪੱਲੇ ਟੈਂਡੇ ਲਾਗੀ। ਜੇ ਲਾਗਾ ਲਿਖਿਆ ਹੁੰਦਾ ਤੇ ਅਸੀਂ ਪਿੱਛੇ ਮੁੰਡਾ ਹੋ ਜਾਂਦਾ, ਪੱਲੇ ਟੈਂਡੇ ਲਾਗਾ ਇੱਕੋ ਗਿਆਨ, ਵੀ ਜੇ ਲਾਗਾ ਲਿਖਿਆ ਹੁੰਦਾ ਫਿਰ ਮੁੰਡਾ ਪਿੱਛੇ ਹੋ ਸਕਦਾ ਸੀ। ਅਸੀਂ ਕਿਹਾ ਸਰਖੰਡ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਜਿਹੜਾ ਇਹ ਚੀਜ਼ਾਂ ਕਿਉਂ ਹੋ ਰਹੀਆਂ? ਕਿਉਂਕਿ ਅਸੀਂ ਉਹ ਪੌੜੀ ਨੀ ਪਾਇਆ, ਉਹਨੂੰ ਸਮਝਦੇ ਨੀ। ਅਸੀਂ ਰਿਵਾਜ ਐਸੇ ਬਣਾ ਲਏ ਹੈ ਜਿਹਨੂੰ ਤੁਸੀਂ ਹਟਦੇ ਨੀ। ਲਾਵਾਂ ਇਹਨਾਂ ਇਸ ਚੀਜ਼ ਨੂੰ ਨਹੀਂ ਲਿਖੀਆਂ ਗਈਆਂ। ਜਿਹੜਾ ਲੜ ਫੜਾਉਣ ਦਾ ਹੈ ਇਹ ਸ਼ਲੋਕ ਹੈ ਮਹੱਲੇ ਪੰਜਵੇਂ ਦਾ, ਉਹ ਨਾਨਕ ਜੀ ਦੇ ਲੜ ਲੱਗਦਾ। ਮਹੱਲਾ ਪੰਜਵਾਂ ਸਿੱਧਾ ਜਿੱਦਾਂ ਵਾਹਿਗੁਰੂ ਨੂੰ ਕੱਲਾ ਨੀ ਕਿਹਾ, ਕਦੀ ਦੀਖਿਆ ਦਾ ਆਪਣਾ ਦੇਖਿਆ ਕਰੋ, ਇੰਨੀ ਇੱਜ਼ਤ ਨਾਲ ਸਾਨੂੰ ਦੀਖਿਆ ਮਿਲਦੀ ਹੈ ਕਾਲ ਪੁਰਖ ਦੇ ਨਾਮ ਦੀ। ਅਸੀਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਅਕਾਲ ਪੁਰਖ ਨੂੰ ਜੀ ਕਿਹਾ ਹੈ। ਏਦਾਂ ਨਾਨਕ ਨੂੰ ਜੇ ਜੀ ਕਿਹਾ ਹੈ ਤੇ ਮਹੱਲੇ ਪੰਜਵੇਂ ਨੇ ਇਸ ਥਾਂ ਕਿਹਾ ਹੈ ਨਾਨਕ ਜੀ, ਨਾਨਕ ਜੀ ਸਿੱਧੇ ਉਹਦੇ ਲੜ ਲੱਗਦਾ ਇਹਦੇ। ਐਸਾ ਉਹਦਾ ਸ਼ਲੋਕ ਹੈ ਔਰ ਇਹਨਾਂ ਨਾਂ ਮੁੰਡੇ ਕੁੜੀਆਂ ਦੇ ਲੜ ਫੜਾਉਣ ਤੇ ਰੱਖ ਦਿੱਤਾ। ਔਰ ਜਿਸ ਵੇਲੇ ਨਾਨਕ ਜੀ ਉਸਤਤ ਨਿੰਦਾ, ਮੈਂ ਅੱਜ ਤੋਂ ਦੁਨੀਆਂ ਦੀ ਉਸਤਤ ਨਿੰਦਾ ਛੱਡੀ, ਮੈਨੂੰ ਕੁਬਰ ਆ ਕਹਿ ਭਲਾ ਕਹਿ ਭਾਵਾਂ ਤੇਰੇ ਲੜ ਲੱਗਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ। ਉਹਦੇ ਨਾਨਕ ਜੀ ਹੈ ਸਨਮੁੱਖ ਹੋ ਕੇ ਬਾਣੀ ਰਚ ਰਹੇ ਨੇ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਪੋਠਵਾਰੀ ਬੋਲੀ ਆ ਉੱਧਰ ਦੀ, ਹੱਬ ਸਾਰੀ ਮੈਂ ਛੱਡੀ, ਹੱਬ ਵਜਾਈ ਛੋੜਿਆ ਹੱਬ ਕੁਛ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ, ਮੇਰਾ ਤੂੰ ਇੱਕੋ ਹੀ ਸਾਥ ਹੈ, ਹੱਬੇ ਸਾਹ ਕੁੜਾਵੇ ਡਿੱਠੇ ਤਾਂ ਪੱਲੇ ਟਹਿਣੀ ਲੈ। ਐਡਾ ਬੁਰਾ ਸਲੋਕ ਹੋਵੇ ਔਰ ਉਹ ਖਾਸ ਨਾਨਕ ਜੀ ਲਿਖਿਆ, ਤੁਸੀਂ ਕੁੜੀ ਨੂੰ ਲੜ ਫੜਾ ਦੋ, ਉਸ ਵੇਲੇ ਫਿਰ ਸ਼ਬਦ ਪੜ੍ਹਦੇ ਆ ਰਾਜੀ, ਹਾਂ ਪੱਲੇ ਟੈਂਡੇ ਲਾਗੀ ਪੱਲੇ ਟੈਂਡੇ, ਵਾਹ ਵੀ ਵਾਹ। ਸਾਨੂੰ ਉਹ ਸਮਝਤੇ ਉਸ ਵੇਲੇ ਪਹਿਲਾਂ ਹੈ ਨਹੀਂ ਸੀ, ਸਮਝ ਆਪਣੇ ਦਿਨ ਹੀ ਯਾਦ ਆ ਗਿਆ ਵੀ ਸਾਡਾ ਲੜ ਫੜਾਇਆ ਸੀ, ਉਹ ਲੜ ਫੜਾ ਕੇ ਉਹ ਗੁਰਦਾਸਪੁਰ, ਮੈਂ ਰੇਡੀਓ ਸਿੰਗਰ ਸੀ ਔਰ ਬੜਾ ਭਾਰਾ ਸਹਾਰਾ ਤੇ ਸਾਰੇ ਗੁਰਦਾਸਪੁਰ ਸ਼ਹਿਰ ਨੂੰ ਪਤਾ ਲੱਗ ਗਿਆ ਵੀ ਚੌਧਰੀ ਸਾਹਿਬ ਦਾ ਜਵਾਈ ਆਇਆ, ਉਹ ਲਾਵਾਂ ਲੈ ਰਿਹਾ ਤੇ ਇਹ ਵਿਦਿਆ ਨਾਲ ਸੇਠ ਦੇ ਭਜਨ ਵਗੈਰਾ ਵੀ ਬੜੇ ਗਾਉਂਦਾ, ਰੇਡੀਓ ਸਿੰਗਰ ਆ ਬੜਾ ਤਕੜਾ, ਤੇ ਮੇਰਾ ਮੈਂ ਕਵਿਤਾ ਵੀ ਲਿਖਦਾ ਹੁੰਦਾ ਸੀ, ਮੇਰਾ ਤਖੰਡ ਸੀ ਨਾਜ਼ੁਕ, ਤੇ ਉਹ ਬੀਸੀ ਨਾਜ਼ੁਕ ਜਿਹੜਾ ਰੇਡੀਓ ਤੇ ਆਉਂਦਾ ਤਾ ਉਹ ਆਇਆ ਤੇ ਉਹ ਚ ਚੌਧਰੀ ਸਾਹਿਬ ਦਾ ਜਵਾਈ ਆ, ਸਾਰੇ ਆ ਗਏ ਔਰ ਆਉਣ ਕੇ ਨਾ ਵਾਜਾ ਰੱਖ ਦਿੱਤਾ, ਚੌਥੀ ਲਾਮ ਖਤਮ ਹੋਣ ਤੋਂ ਲੀ ਉਹਨੇ ਲਾੜੀ ਫੜੀ ਖਾਤੀ ਤੇ ਬਾਜਾ ਮੋਹਰੇ ਰੱਖ ਦਿੱਤਾ। ਮੈਂ ਉਸ ਵੇਲੇ ਭਜਨ ਗਾਇਆ ਵੀ ਮਨ ਲਾਗੋ ਯਾਰ ਫਕੀਰੀ ਮੇ, ਜੋ ਸੁਖ ਪਾਇਆ ਰਾਮ ਭਜਨ ਮੇ, ਸੋ ਸੁਖ ਨਾਹੀ ਅਮੀਰੀ ਮੇ, ਕਹਿਤ ਕਬੀਰ ਸੁਨੋਰੇ ਸੰਤੋ, ਈਸ਼ਵਰ ਮਿਲੇ ਸਬੂਰੀ ਮੇ। ਉਸ ਵੇਲੇ ਮੈਨੂੰ ਬਾਣੀ ਦਾ ਇੰਨਾ ਪਤਾ ਨਹੀਂ ਸੀ, ਭਜਨ ਮੈਨੂੰ ਮੈਂ ਉਹਨਾਂ ਨੂੰ ਸੁਣਾਇਆ, ਬੜੇ ਖੁਸ਼ ਹੋਏ। ਤੇ ਸਭ ਤੋਂ ਪਹਿਲਾਂ ਜਦੋਂ ਮੈਂ ਡੇਢ ਸਾਲ ਬਾਅਦ ਮੁਕਲਾਵਾ ਲਿਆਂਦਾ ਆਪਣੇ ਘਰ ਵਿੱਚ, ਮੈਂ ਬਨਾਰਸ ਜਿਵੇਂ ਨਹੀਂ ਕਰਦਾ ਸੀ, ਉੱਥੋਂ ਪਾਸ ਹੋ ਕੇ ਕਿਤੇ ਫੇਰ ਉਹ ਮੈਂ ਨਾ ਉਹਨੂੰ ਦੇਖੀ ਡੇਢ ਸਾਲ, ਨਾ ਲਾਵਾਂ ਵੇਲੇ ਦੇਖਣ ਦਿੱਤੀ, ਜਦੋਂ ਉਹ ਘਰ ਗਏ ਡੋਲਾ ਉੱਥੇ ਵੀ ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਕਿਤੇ ਕੋਈ ਹਾਥੀ ਦੇ ਪਏ, ਕੋਈ ਮੇਰੀ ਵੱਡੀ ਭੈਣ ਬਥੇਰੀ ਮਨਾ ਕਰਦੀ ਵੇ ਚੱਲ ਕਰ ਬੜੀ ਸੋਹਣੀ ਹੈ, ਮੈਂ ਕਿਹਾ ਭੈਣ ਮੈਂ ਚਲੇ ਜਾਣਾ ਪੜ੍ਹ ਮੁੜ ਕੇ ਪਤਾ ਨੀ ਕਰੂੰਗਾ, ਵਾ ਮੈਨੂੰ ਦੇਖ ਤੇ ਲੈਣ ਦੇ ਵੀ ਮੈਂ ਮਾਲ ਕਿੱਦਾਂ ਦਾ ਲਿਆਂਦਾ। ਉਹ ਕਹਿੰਦੀ ਨਹੀਂ ਬੜੀ ਸੋਹਣੀ ਹੈ, ਮੈਂ ਚੁੱਪ ਕਰਕੇ ਹਾਰ ਕੇ ਜਦੋਂ ਬਾਹਰ ਹੋਣ ਜਾਂਦੇ ਆ ਨਾ ਸਾਰੇ ਉਧਰ ਜਾਣ ਗਏ ਈਜ਼ੀ ਹੋਣ ਗਏ ਸਾਰੀ, ਉਹ ਮੈਂ ਉੱਥੇ ਵੀ ਨਾ ਦੇ ਸਕਿਆ, ਸਾਡੀਆਂ ਦੋ ਨੈਣਾਂ ਨਾਲ ਕੱਢੀਆਂ, ਉਹ ਵੀ ਸਾਰਾ ਮੈਂ ਆਪਣੇ ਮਦਰ ਦੇ ਹੱਥ ਪਾਇਆ। ਮੈਂ ਡੇਢ ਸਾਲ ਬਾਅਦ ਜਾ ਕੇ ਜਦੋਂ ਮੁਕਲਾਵਾ ਲਿਆਂਦਾ ਉੱਥੋਂ ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਇਹ ਸ਼ਬਦ ਸੁਣਿਆ ਸੀ ਮੇਰਾ?
میں اپنی ہد بھی نہیں دسدا کہ یہ لڑ فلاؤ والی رسم چنگی ہے، پر رب کے واسطے اس بانی نہ کھوج چڑھا کرو. وہ کہتے دو ڈنڈا کھڑ دیا سی اتے ہریانے والا ایک اسٹیشن سے، دونوں بھیڑ بڑی سی، وہ دونوں ججا دونوں لاڑے دونوں روٹیاں ایکو تھائی ایکو ڈبے چڑھ گئے چھٹی، وہ چھوٹے اتر لگے اترو 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 کراس ملٹیپلیکیشن ہوئی، وہ ادھر کری گئی کری گئی لڑ پڑیا، وہاں بھی دیکھنے گڑت ادھر وہ بھی وہ دونوں جی اتے جا کے رات رونا پی گیا، وہ آپ بدل گیا رات تہلا پہلا رب نے واسطے ادھر ادھر بنا لو بڑی پھر ایکسپریس گئی ادھر ادھر کالا انہوں نے جا کے ٹکٹ واپس لے آدھے ادھر ادھر سانو یہ دسدا بھی یہ جڑا لڑ فروڑ والا طریقہ ہے سارا کچھ ہی بکواس ہے، یہ بالکل دوسرے سیکس کی بے ادبی ہے. اور میں کدے کہنا ہوں کہ کدی نہ کدی یو این او دے وچ معاملے اٹھ پینے ہیں جو مذہبوں دے وچ دوسرے فیمل سیکس نہ ہو رہی جدہ مسلمان سارے، یہ کدی نہ کدی سوال اٹھ پینے ہیں اور یہ ہیومن رائٹس دے اگینسٹ ہے جڑی بابے نانک نے کہا تو سو کیوں بندہ آخیے جی میرا جان. اس کر کے اسی او چیز لیا رہے ہاں کہ جڑا نام دا جپنا ہے یہ دونوں نہیں، کیونکہ ساری ساری بانی دے وچ سکھ لفظ کامن جنڈر سکھنی لفظ ہی ہے نہیں، ہوں کی کر لیں گے ساری بانی چ سکھنی لفظ نہیں ہے، جتھے سکھ آ جائے وہ دونوں لی ہے وہ کامن جنڈر ہے. اس کر کے جڑا سکھ ہے ہر جن کامن جنڈر ہے، کیونکہ جنی نہیں ہے بھگت کامن جنڈر ہے، بھگتنی لفظ نہیں ہے. بیبی بھی پڑھ پی سکتی ہے، بیبی جان بن سکتی ہے بیبی، اسی ہوں پنجا پیاروں چ تین بیبیاں لینے ہیں تو دو سکھ لینے اور تین چار اسی کھنڈے واٹے کی پول کی، میں کیا سکھ ہے کامن جنڈر ہے سکھنی لبد ہے نہیں. اس کر کے بیبیاں بھی حق ہے پنجا پیاروں کے سیوا کرن دا. اس کر کے اسی توڑ دیتی ریساں پاؤں سانو کچھ ساڈا جو فڑنا فڑ لیں، اسی ڈردے نہیں ریتاں تر پئی ہیں اور ساری دنیا جاگرت ہو گئی ہے. اس کر کے اسی سنبھلیے کہ ساری بانی دے ارتھ ایسے الٹے لائے جا رہے ہیں جہاں کہ سکھی نو سمجھ نہیں آ رہا. یہ جڑا جپنا ہے یہ سانو بانیاں پڑھنے والی سورا لائی جا رہا، لیکن بانی دے وچ ہی آ چیزاں لکھی ہیں خطری برہمن سود کو جپ ہرے منتر جپنی، کوئی بھی یہ منتر جپ سکتا ہے. جڑا جپنا ہے یہ اسی پیچھے کھول آئے ہاں بھی پہلا جیب نال جپنا ہے، اتو بعد من چیت نو ایک کر کے یہ تیونا ہو جاتا ہے. تیون تو بعد جس ویلے جپتے 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 یہ ہردے چلے جائے پھر اس ویلے نو سمرن کہندے ہے. تین اوستھا پہلا ہے جپن والی پہلے ہے، پھر ہے تیون والی، پھر ہے سمرن دی اوستھا. اسی اج تھوڑی جی لو پا دیے بھی سمرن عام اوستھا نہیں ہے جڑی اسی عام کہہ دینے ہیں جی آؤ جی سمرن کریے، بیٹھو جی سمرن کریے. جی سمرن کرو گے اتھے بریکاں لا کے بہ جاؤ گے، کیونکہ سمرن دے فائدے بڑے ہیں. پرب کے سمرن گرب نہ وسے، پرب کے سمرن جی اسی سمرن کرتے ہیں، اسی تے گھر گھر بھی چونا نہیں ہے. لیکن اتھے بھرم ہے جی سمرن تے نہیں سمجھو گے اتھے بریکاں لا کے بیٹھے رہو گے، گاہ نہیں ترقی کرو گے. سڈیاں جپن والی پہلی اوستھا ہے، پھر تیون والی اوستھا ہے. سمرن دے وچ پتر بھی ادھر جاندے ہیں، سمرن ہردے چند ہے. وہ کس طرح مہاراج جپتے 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 وہ کرپا نال گرمنتر ہیٹان گیڑا لانا شروع کر دینا. وہ گیڑا لگتا ہے جہاں چار اکھر اسی جپتے ہیں وہ گیڑا لگتا ہے ہردے پھیر چلے تو دنالی، جہاں پھر اسی چار منتر چوکھرا منتر جپتے ہیں وہ ہردے چ پھیر لگن لگ پہ ہے. اور سب تو وڈی چیز ہوندی ہے گل دے ہار آنگوں چلن لگ پے چارے منتر جدہ گل چ ہار پایا ہوں وہ ہے ہر ہر ہار کنٹھ ہے بنیا من موتی چور وڈ گہن چلیا. یہ اوستھا ہے سمرن دیا، جہاں سمرن کی اوستھا سی یہ پرداد کی اوستھا سی، پر اس ویلے بھی نام جیونا جپی جائیدا ہے. تین اوستھا کٹھیاں چلدیا ہیں، جیونا نام جپنا، کنا نال نام سننا، تے ہردے کو گیڑے لگی جانے. سربنی سنیے رسنا گائیے ہردے تے آئیے سوئی، تین اوستھا کٹھیاں چلدیا
ਜਿਉਂ ਜਿਉਂ ਜਪਦਾ ਹੈ ਜਿਉਂ ਜਿਉਂ ਇਹ ਅਵਸਥਾ ਹੋਰ ਉਜਾਗਰ ਹੁੰਦੀਆਂ ਹੈ ਜਿਹੜੀਆਂ ਸਿਮਰਨ ਹਿਰਦੇ ਚ ਜਾਂਦਾ ਹੈ ਇਹ ਜਾਣਾ ਹੀ ਜੀਵ ਦੇ ਰਸਨਾ ਨਾਲ ਨਾਮ ਜਪਣ ਨਾਲ ਜਾਣਾ ਹੈ ਹੋਰ ਇਹਦਾ ਕੋਈ ਤਰੀਕਾ ਨਹੀਂ ਵੀ ਤੁਸੀਂ ਧਿਆਨ ਲਾ ਕੇ ਬਹਿ ਜਾਓ ਉਹ ਕਹਿੰਦੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨੇ ਚੱਲੇ ਨਾਲ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਹਾਂ ਜਿਹੜਾ ਤੂੰ ਚੁੱਪ ਕਰਕੇ ਬਹਿ ਜਾਂਦਾ ਨਾ ਤੇਰਾ ਮਨ ਨਹੀਂ ਚੁੱਪ ਤੂੰ ਬਿਸ਼ਕ ਸੌਖਾ ਕੰਮ ਬੜਾ ਵੀ ਹੈ ਧਿਆਨ ਲਾ ਕੇ ਬਹਿ ਜਾ ਪਹਿਲਾਂ ਤੈਨੂੰ ਨੀਂਦ ਆ ਜਾਣੀ ਹੈ ਛੇਤੀ ਲੇਕਿਨ ਤੇਰੇ ਜਿਹੜਾ ਮਨ ਹੈ ਉਹ ਹਮੇਸ਼ਾ ਹੀ ਚੁੱਪ ਨਹੀਂ ਹੋਣਾ ਤੂੰ ਚੁੱਪ ਕਿਹਨੂੰ ਕਰਾ ਰਿਹਾ ਮੂੰਹ ਨਾਲ ਚੁੱਪ ਹੋ ਜਾਏਗਾ ਅੰਦਰ ਉਹ ਮਨ ਸਦਾ ਹੀ ਵਿਚਾਰਾਂ ਰਾਹੀਂ ਰੌਲਾ ਪਾਇਆ ਹੁੰਦਾ ਕਿਉਂਕਿ ਜਿਹਦੇ ਜਿੰਨੇ ਕਿਸੇ ਕੋਲ ਰਾਜਮਾਲ ਜ਼ਿਆਦਾ ਹੋਏਗਾ ਉਹਦੇ ਮਨ ਦਾ ਸ਼ੋਰ ਨਹੀਂ ਖਤਮ ਹੋਏਗਾ ਨਾਮ ਜਪਣ ਵੇਲੇ ਰਾਜਮਾਲ ਮਨ ਸ਼ੋਰ ਜਪਜੀ ਚ ਲਿਖੇ ਆ ਜਿਹੜਾ ਵੀ ਰਾਜਮਾਲ ਦਾ ਹੈ ਜਿੰਨਾ ਵੀ ਉਹਦਾ ਫਿਕਰ ਲੱਗਾ ਰਹੇਗਾ ਉਹਦੇ ਵਿਚਾਰ ਹੁੰਦੇ ਰਹਿਣਗੇ ਆ ਰਾਜਮਾਲ ਮਨ ਸ਼ੋਰ ਮਨ ਦਾ ਸ਼ੋਰ ਨਹੀਂ ਖਤਮ ਹੋਣਾ ਉਹਦੇ ਲਈ ਉਹਨੂੰ ਬੜਾ ਰਿਆਜ਼ ਕਰਨਾ ਪੈਣਾ ਹੈ ਉਹਦੇ ਲਈ ਉਹਨੂੰ ਉਹ ਜੁਗਤੀ ਰਾਜ ਯੋਗ ਦੀ ਬਣਾਉਣੀ ਪੈਣੀ ਹੈ ਵੀ ਹੈ ਕੋਈ ਐਸੋ ਜੋ ਦੁੱਖ ਦਾ ਮਾਰ ਗਰਾਵੈ ਇਸੇ ਮਾਰ ਰਾਜ ਯੋਗ ਕਮਾਰ ਐਸੇ ਅਭਿਆਸ ਕਰ ਜਿਹੜਾ ਮਲੂਮ ਹੀ ਨਾ ਹੋਵੇ ਆਲੇ ਦੁਆਲੇ ਤੇਰੇ ਵਿਚਾਰ ਜਾਣ ਹੀ ਨਾ ਭੋਗ ਬਿਸ਼ੱਕ ਕਿ ਅਸੀਂ ਸੋਲ ਹੈ ਵਿੱਚੇ ਮਾਇਆ ਪਾਇਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਅਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਅਸੀਂ ਇਸੇ ਵੀ ਮੁਕਤ ਲੈਣੀਆਂ ਨੌਕਰੀਆਂ ਕਰਦੇ ਬੱਚੇ ਪਾਲਦੇ ਕੋਠੀਆਂ ਚ ਰਹਿੰਦੇ ਸਭ ਕਰਦੇ ਪਰ ਦੁਬਧਾ ਨੂੰ ਦੂਰ ਰੱਖਣਾ ਹਰ ਵੇਲੇ ਜ਼ਿਆਦਾ ਟਾਈਮ ਅਸੀਂ ਅਭਿਆਸ ਨੂੰ ਦੇਣਾ ਹੈ ਤਾਂ ਕਿ ਸਾਡੇ ਅੰਦਰ ਹਿਰਦੇ ਚ ਆ ਜਾਏ ਜਿਹੜਾ ਹਿਰਦੇ ਚ ਆਉਣਾ ਹੈ ਉਹਨੂੰ ਸਿਮਰਨ ਕਹਿੰਦੇ ਆ ਜਿੰਨੀ ਚਿਕਰ ਕਿਸੇ ਗੁਰਸਿੱਖ ਦਾ ਅਭਿਆਸ ਹਿਰਦੇ ਚ ਨਹੀਂ ਜਾਂਦਾ ਉਹਦੀ ਮਾਂ ਨੂੰ ਗਾਲ ਆਉਂਦੀ ਹੈ ਅਸੀਂ ਉਹ ਲਾਈਨ ਰੱਖਣ ਲੱਗੇ ਹਾਂ ਵੀ ਖਬਰਦਾਰ ਹੋ ਜਾਓ ਰੋਜ਼ ਸਾਡੀ ਮਾਂ ਨੂੰ ਗਾਲ ਆ ਰਹੀ ਹੈ ਬਾਣੀ ਦੇ ਰਾਹੀਂ ਜੇ ਨਾ ਹਰ ਹਿਰਦੇ ਨਾਮ ਨਾ ਵਸੇ ਹੋ ਤਿੰਨ ਮਾਤ ਕੀਜੀ ਹਰ ਬਾਂਝਾ ਤੂੰ ਆਪਣੀ ਮਾਂ ਨੂੰ ਬਾਂਝ ਕਰ ਸਕਿਆ ਜਿਹੜਾ ਤੂੰ ਬੰਦਗੀ ਨਹੀਂ ਕਰਦਾ ਔਰ ਤੂੰ ਹਿਰਦੇ ਤੱਕ ਨਹੀਂ ਅਮੀ ਤੱਕ ਪਹੁੰਚਾਇਆ ਜੇ ਨਾ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀਜੀ ਹਰ ਬਾਂਝਾ ਤਿੰਨ ਸੁੰਜੀ ਦੇ ਫਿਰੇ ਬਿਨ ਨਾਵੇ ਕੋਈ ਖੱਪ ਖੱਪ ਮੋਏ ਕਰਾਂਝਾ ਹਿਰਦੇ ਦੀ ਅਵਸਥਾ ਐਸੀ ਹੈ ਜ਼ਰੂਰੀ ਹੈ ਪਰ ਇਹ ਆਉਂਦੀ ਹੈ ਜਪਣ ਤੋਂ ਬਾਅਦ ਤੇ ਆਉਣ ਤੋਂ ਬਾਅਦ ਤੇ ਸਿਮਰਨ ਦੀ ਅਵਸਥਾ ਰਲਾਦ ਦੀ ਸੀ ਰਾਮ ਨਾਮ ਜਪਵੋ ਕਰੇ ਹਿਰਦੇ ਹਰ ਜੀ ਕੋ ਸਿਮਰਨ ਧਰੈ ਸਿਮਰਨ ਹਿਰਦੇ ਚ ਹੁੰਦਾ ਹੈ ਜਿਹੜਾ ਧਿਆਉਣਾ ਹੈ ਇਹ ਮਨ ਚਿੱਤ ਇੱਕ ਹੋ ਜਾਏ ਕੋਈ ਵਿਚਾਰ ਨਾ ਉੱਠਣ ਧਿਆਉਣਾ ਹੈ ਉਥੋਂ ਪਹਿਲੀ ਸਟੇਜ ਹੈ ਜਪਣ ਦੀ ਵੀ ਜਪੀ ਚੱਲੋ ਕਿਉਂਕਿ ਇਹ ਵੀ ਕ੍ਰੈਡਿਟ ਤੁਹਾਡਾ ਬਣ ਰਿਹਾ ਜਿੰਨਾ ਜਪੋਗੇ ਸਵੈਸਾ ਹਰ ਨਾਮ ਧਿਆਈਏ ਨੀ ਲਿਖਿਆ ਸਿਮਰਨ ਨੇ ਲਿਖਿਆ ਉਹਦੇ ਲਿਖਿਆ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਲੈ ਛਡਾਏ ਇਹ ਜਿਹੜੀ ਸ਼ਬਦ ਦੀ ਕਮਾਈ ਹੈ ਆ ਬਗੈਰ ਕੋਈ ਅੰਦਰ ਕੁਛ ਹੋਵੇ ਨਾ ਹੋਵੇ ਭਾਵੇਂ ਜਪਣ ਦੀ ਅਵਸਥਾ ਹੈ ਆ ਦੇਖੋ ਉਹਦੇ ਲਈ ਕੀ ਤੋਪ ਆਉਂਦੀ ਸੁਖਮੀ ਸਾਹਿਬ ਚ ਉਹ ਕਹਿੰਦਾ ਹੈ ਪਹਿਲਾਂ ਤੇ ਆਉਂਦੀ ਹੈ ਵੀ ਜਿਹੜਾ ਜਪਣਾ ਹੈ ਇਹੋ ਨਾਮ ਦੀ ਕਮਾਈ ਹੈ ਇਹਦੇ ਨਾਲ ਕੀ ਹੋਣਾ ਹੈ ਲੱਖ ਕਰੋੜੀ ਅਵਰ ਬਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਹਰ ਹਰ ਨਾਮ ਬਾਕੀ ਜਿਹੜਾ ਵੀ ਹੈ ਇਹ ਸਾਰੀ ਬਿਖਿਆ ਹੈ ਛਾਰ ਹੈ ਸਲੋਕ ਹੈ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਇਸ ਕਰਕੇ ਜਿਹੜਾ ਸਾਥ ਨਾ ਚੱਲ ਹੈ ਲੱਖ ਕਰੋੜ ਹੈ ਜਾਓ ਬਹਿਸ ਕਰ ਲਓ ਜਿੰਨਾ ਮਰਜ਼ੀ ਵਧਾਈ ਚਲੋ ਲੱਖਾਂ ਕਰੋੜਾਂ ਤੁਹਾਡੇ ਕੋਲ ਮਾਲ ਹੈ ਇਹਨੇ ਸਾਥ ਨਹੀਂ ਜਾਣਾ ਸਾਥ ਨਾ ਚੱਲ ਹੈ ਲੱਖ ਕਰੋੜ ਹੈ ਪ੍ਰਭ ਜੀ ਕੋ ਨਾਮ ਅੰਤ ਫੁਕਰੋੜ ਹੈ ਅੰਤ ਵੇਲੇ ਜਿੰਨੇ ਫੁਕਰਨਾ ਹੈ ਨਾ ਜਿੰਨੇ ਸਹਾਇਤਾ ਤੁਹਾਡੀ ਕਰਨੀ ਹੈ ਕਹਿੰਦੇ ਨਾ ਯਾਰ ਇਸ ਵੇਲੇ ਉਹ ਪਤਾ ਨੀ ਮੈਂ ਇੰਨੀ ਤਕਲੀਫ਼ ਸੀ ਕਿਸੇ ਨਾ ਮੇਰੀ ਬਾਤ ਨੀ ਪੁੱਛੀ ਪਰ ਫਲਾਨਾ ਬੰਦਾ ਫੁਕਰਿਆ ਮੈਨੂੰ ਉਸ ਵੇਲੇ ਮੇਰੀ ਮਦਦ ਹੋਈ ਐਸਾ ਠੇਠ ਪੰਜਾਬੀ ਦਾ ਲਫ਼ਜ਼ ਹੈ ਮਹਾਰਾਜ ਨੇ ਕਿਹਾ ਵੀ ਲੱਖ ਕਰੋੜੀ ਕਿਸੇ ਨਾ ਤੈਨੂੰ ਨੀ ਛਡਾਉਣਾ ਪ੍ਰਭ ਜੀ ਕੋ ਨਾਮ ਅੰਤ ਫੁਕਰੋੜੇ ਅੰਤ ਵੇਲੇ ਜਿੰਨਾ ਤੁਸੀਂ ਜਪਿਆ ਹੁੰਦਾ ਉਹ ਸਹਾਇਤਾ ਕਰਦਾ ਹੈ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿਮ ਅਵਸਰੇ ਲਏ ਛਡਾਏ ਜਪਣ ਦਾ ਵੀ ਬੜਾ ਫਾਇਦਾ ਧਿਆਉਣ ਦਾ ਉਹਦੇ ਨਾਲੋਂ ਜ਼ਿਆਦਾ ਫਾਇਦਾ ਸਿਮਰਨ ਦਾ ਸਭ ਤੋਂ ਜ਼ਿਆਦਾ ਫਾਇਦਾ ਔਰ ਸਿਮਰਨ ਤੋਂ ਬਾਅਦ ਇਹ ਲਿਵ ਦੀ ਅਵਸਥਾ ਚਲੀ ਜਾਂਦੀ ਹੈ ਲਿਵ ਤੋਂ ਬਾਅਦ ਤਾੜੀ ਦੀ ਅਵਸਥਾ ਹੈ ਤਾੜੀ ਤੋਂ ਬਾਅਦ ਸਮਾਜਣ ਦੀ ਅਵਸਥਾ ਹੈ ਸਮਾਜਣ ਤੋਂ ਬਾਅਦ ਚਰਨ ਕਮਲ ਦੀ ਮੌਜ ਹੈ ਤਾਂ ਅਵਸਥਾ ਪਰ ਸ਼ੁਰੂ ਜਪਣ ਤੋਂ ਹੁੰਦੀਆਂ ਹੈ ਅਸੀਂ ਹੁਣ ਹਿਰਦੇ ਚ ਨਾਮ ਕਿੱਦਾਂ ਜਪੀਏ ਅਸੀਂ ਕਈ ਸਾਲ ਖੋਜਦੇ ਰਹੇ
ਵੀ ਕੋਈ ਸਿੱਧੀ ਕੀ ਬਾਣੀ ਦੀ ਤੁਕ ਮਿਲ ਜਾਏ, ਸਾਡੇ ਟੇਟੇ ਚੜ ਜਾਏ ਵੀ ਸਾਨੂੰ ਵੀ ਚਾਹ ਬੜਾ ਆਪਣੀ ਮਾਂ ਨੂੰ ਦਾਲ ਰੋਜ਼ ਪਵਾਉਣੇ ਆ ਵੀ ਸਾਡੇ ਹਿਰਦੇ ਇੰਤਜ਼ਾਮ ਕਿੱਦਾਂ ਚੱਲੇਗਾ। ਫ੍ਰੀ ਹੁੰਦੀ ਵੀ ਅਸੀਂ ਨੂੰ ਲੈਣਾ ਅਸੀਂ ਬਾਣੀ ਕੋਲੋਂ ਹੈ, ਸਾਨੂੰ ਇੱਕ ਐਸੀ ਲਾਈਨ ਮਿਲੀ ਜਿਹੜਾ ਸਾਡਾ ਬਾਗੋ ਬਾਹਰ ਹੋ ਗਏ ਉਦੋਂ ਦੇ ਜਿਹਨੇ ਜਿਹੜੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਯਾਰ ਮਹਾਰਾਜ ਨਾਲ ਮਹੱਲੇ ਚੌਥੇ ਨਾਲ ਦਿਆਲਤਾ ਕੀਤੀ, ਸਿੱਧਾ ਹੀ ਲਿਖ ਦਿੱਤਾ। ਉਹਨਾਂ ਨੇ ਲਿਖਿਆ ਹਰ ਹਰ ਜਪਨ ਜਪੂ ਦਿਨ ਰਾਤੀ ਜਪੇ ਹਰ 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 ਓਰ ਭਾਰੀ। ਮੈਂ ਜਪ ਜਪ ਕੇ ਹੀ ਅੰਦਰ ਲੈ ਗਿਆ, ਹਰ ਹਰ ਜਪਨ ਜਪੂ ਦਿਨ ਰਾਤੀ ਜਪੇ ਹਰ 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 ਓਰ ਧਾਰੀ। ਓਰ ਕਹਿੰਦੇ ਹਿਰਦੇ ਨੂੰ, ਰਾਮ ਨਾਮ ਓਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਏ। ਇਸ ਕਰਕੇ ਜਿਹੜਾ ਰਾਮ ਦਾ ਨਾਮ ਹੈ ਜਪੀ ਜਾਂਦਾ ਸੀ ਹਿਰਦੇ ਚ ਕਿੱਦਾਂ ਗਿਆ, ਹਰ ਹਰ ਜਪਨ ਜਪੂ ਦਿਨ ਰਾਤੀ ਜਪੇ ਹਰ 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 ਓਰ ਧਾਰੀ। ਫਿਰ ਅੱਗੇ ਹੋਰ ਹੈ ਤੇ ਇਹੋ ਮੇਰੇ ਲਈ ਪੈਨਸਲੀਨ ਬਣ ਗਈ, ਇਹੋ ਮੇਰੇ ਲਈ ਸੌ ਦਵਾਵਾਂ ਦੀ ਇੱਕੋ ਦਵਾ ਬਣ ਗਈ। ਉਹਨੂੰ ਔਖਦ ਕਿਹਾ ਬਾਣੀ ਚ, ਕਹਿੰਦੇ ਹਰ 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 ਔਖਦ ਜੱਗੇ ਪੂਰਾ ਤੇ ਜਪੇ ਹਰ ਹਰ ਹੋਮੇ ਮਾਰੀ। ਕਹਿੰਦੇ ਮੇਰੀ ਹੋਮੇ ਵੀ ਮਰ ਗਈ। ਆਹ ਹਰ ਹਰ ਜਪਣ ਦੇ ਫਾਇਦੇ, ਇੰਨਾ ਨਾਮ ਜਪੀ ਜਾਣ ਦੇ ਫਾਇਦੇ ਹੈ ਵੀ ਕਦੀ ਨਾ ਕਦੀ ਉਹਦੀ ਕਿਰਪਾ ਨਾ ਇਹ ਥੱਲੇ ਚਲੇ ਜਾਣਾ। ਅਸੀਂ ਸਿੱਧੀ ਜੀ ਮਿਸਾਲ ਦਿੰਦੇ ਹੁੰਦੇ ਹਾਂ ਤੇ ਪੰਜਾਂ ਜਵਾਨਾਂ ਨਾਲ ਪੰਡ ਚੁੱਕੀ ਜਾ ਸੁੱਟੀ ਦਰਬਾਰ, ਹਨੂਮਾਨ ਨੇ ਧੱਕਾ ਮਾਰਿਆ ਲੰਘ ਸਮੁੰਦਰੋਂ ਪਾ। ਪੰਜ ਜਵਾਨ ਕੀ ਆ, ਪਿੰਡੀ ਸਾਈ ਬਾਤ ਪਾਉਂਦੇ ਸੀ, ਤਾਰੇ ਚੜ੍ਹਦੇ ਸੀ ਮੰਜਿਆਂ ਤੇ ਬੈਠ ਕੇ, ਲੈ ਵੀ ਮੇਰੀ ਬਾਤ ਬੱਝੋ। ਪੰਜਾਂ ਜਵਾਨਾਂ ਨਾਲ ਪੰਡ ਚੁੱਕੀ ਜਾ ਸੁੱਟੀ ਦਰਬਾਰ, ਹਨੂਮਾਨ ਨੇ ਧੱਕਾ ਮਾਰਿਆ ਲੰਘ ਸਮੁੰਦਰੋਂ ਪਾਰ। ਸਾਰੀ ਬਾਣੀ ਹੀ ਬੁਝਾਰਤ ਹੈ, ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਗੀ ਪਾਲ। ਬਾਣੀ ਨੂੰ ਜਿੰਨ ਚਿਕਰ ਬੁੱਝਾਂਗੇ ਨਾ ਇਹ ਸਾਰੀ ਬਾਣੀ ਬੁਝਾਰਤ ਹੈ, ਆਸਾਨ ਬ੍ਰਹਮ ਗਿਆਨ ਨਹੀਂ ਹੈ। ਮਹਾਰਾਜ ਨੇ ਆਪ ਲਿਖਿਆ ਮਹੱਲੇ ਤੀਜੇ ਨਾ ਵੀ ਇਹ ਮਦਾਵਣੀ ਬੁਝਾਰਤ ਸਤਿਗੁਰੂ ਨਾਲ ਪਹਿਲਾਂ ਤੂੰ ਪਾਤੀ ਹੈ, ਜਪਜੀ ਸਾਹਿਬ ਚ ਬੜੀਆਂ ਬੁਝਾਰਤਾਂ, ਸਾਰੀ ਬਾਣੀ ਚ ਬੁਝਾਰਤਾਂ, ਇਹ ਮਦਾਵਣੀ ਸਤਿਗੁਰੂ ਪਾਈ ਪਰ ਗੁਰਸਿੱਖਾਂ ਲੱਗੀ ਪਾਲ। ਬੁਝਾਰਤ ਕਿੱਦਾਂ, ਜਿੱਦਾਂ ਨੀਲੀ ਟਾਲੀ ਚੌਲ ਵਧੇ ਦਿਨੇ ਗੁਆਚੇ ਰਾਤੀ ਲੱਭੇ। ਉਹ ਅਗਲਾ ਕਹਿੰਦਾ ਤਾਰੇ ਤਾਰੇ ਵੀ ਦਿਨੇ ਤੇ ਗੁਆਚ ਜਾਂਦੇ ਆ, ਜਿੱਦਾਂ ਟਲੀ ਨੀਲੀ ਦੇ ਵਿੱਚ ਚੌਲ ਵੱਲ ਲਓ ਉਹ ਦਿਨੇ ਗੁਆਚ ਜਾਂਦੇ ਤਾਰੇ ਰਾਤ ਨੂੰ ਲੱਭ ਪੈਂਦੇ ਆ। ਏਦਾਂ ਹੀ ਬਾਣੀ ਦੀ ਬੁਝਾਰਤ ਹੈ। ਤਦੇ ਮਹਾਰਾਜ ਕਹਿੰਦਾ ਪੜਿਆ ਨਾਹੀਂ ਭੇਦ ਬੁਝਿਆ ਪਾਵਣ। ਹੁਣ ਆ ਬੁਝਾਰਤ ਬੁੱਝ ਰਹੇ ਹਾਂ ਵੀ ਜਪਨ ਅੰਦਰ ਕਿੱਦਾਂ ਜਾਵੇ। ਉਹ ਸਾਡੇ ਬਹੁਤ ਪਾਉਂਦੇ ਸੀ ਵੀ ਪੰਜ ਜਿਹੜੇ ਆ ਉਂਗਲਾਂ ਪੰਜ ਬੁਰਕੀ ਪਾ ਕੇ ਬੁਰਕੀ ਅਸੀਂ ਪੰਜਾਂ ਜਵਾਨਾਂ ਨਾਲ ਬੁਰਕੀ ਚੱਕੀ ਤੇ ਜਾ ਕੇ ਜੀਭ ਤੇ ਰੱਖ ਦਿੱਤੀ, ਜੀਭ ਨਾਲ ਠੋਲਾ ਮਾਰਿਆ ਤੇ ਚੱਲ ਗਈ। ਤੋ ਪੰਜਾਂ ਜਵਾਨਾਂ ਨਾਲ ਪੰਡ ਚੁੱਕੀ ਜਾਓ ਸੁੱਟੀ ਦਰਬਾਰ, ਹਨੂਮਾਨ ਨੇ ਧੱਕਾ ਮਾਰਿਆ ਲੱਗੀ ਸਮੁੰਦਰੋਂ ਪਾਰ। ਹੂਬ ਹੂ ਸਿਮਰਨ ਦੀ ਹਾਲਤ ਹੈ, ਜੋ ਜੀਵ ਨਾਲ ਜਪੋਗੇ ਉਹਦੀ ਕਿਰਪਾ ਨਾਲ ਉਹੀ ਅੰਦਰ ਜਾਏਗਾ। ਜੀਵ ਤੇ ਜੀਵ ਦੀ ਐਸੀ ਖਾਸੀਅਤ ਹੈ ਤੇ ਜਿਹੜੀ ਚੀਜ਼ ਵੀ ਰੱਖ ਦੋਗੇ ਇਹਨੇ ਅੰਦਰ ਕਰ ਦੇਣੀ। ਇਸ ਕਰਕੇ ਰਸਨਾ ਨਾਲ ਨਾਮ ਜਪਣ ਦੀ ਥਿਊਰੀ ਸਮਝੀਏ। ਅਸੀਂ ਕੋਈ ਸੱਤ ਟੇਪਾਂ ਬਣਾਈਆਂ, ਜਿੰਨੀ ਵਾਰੀ ਰਸਨਾ ਤੇ ਜੀਵ ਨਾਲ ਨਾਮ ਜਪਣਾ ਆਇਆ ਉਹ ਅਸੀਂ ਤੁਕਾਂ ਇਕੱਠੀਆਂ ਕੀਤੀਆਂ ਅਮੈਰੀਕਾ ਚ ਕਰਕੇ ਫਿਰ ਉਹਦੀਆਂ ਟੇਪਾਂ ਬਣਾਈਆਂ ਵੀ ਦੇਖੋ ਕਿੰਨਾ ਹੁਕਮ ਹੈ ਰਸਨਾ ਨਾਲ ਨਾਮ ਜਪਣ ਦਾ। ਅਸੀਂ ਇਹਨਾਂ ਤੁਕਾਂ ਨੂੰ ਛੱਡ ਕੇ ਅਸੀਂ ਕਿਸੇ ਹੋਰ ਦੀ ਥਿਊਰੀ ਨਹੀਂ ਲੈ ਸਕਦੇ। ਜੋ ਬਾਣੀ ਕਹਿੰਦੀ ਹੈ ਉਹ ਹੈ ਰਸਨਾ ਨਾਲ ਪਹਿਲਾਂ ਨਾਮ ਜਪਣਾ, ਔਰ ਮਹੱਲਾ ਪੰਜਵਾਂ ਤੇ ਇੱਥੇ ਤੱਕ ਕਹਿੰਦਾ ਰਸਨਾ ਨਾਲ ਜਪੇ ਨਾਮ ਤਿਲ ਕਰ ਕੱਟੀਏ। ਇਹਨਾਂ ਨੂੰ ਹੋਰ ਵੱਡੀ ਕੀ ਹੈ ਸਾਨੂੰ, ਇਸ ਕਰਕੇ ਰਸਨਾ ਨਾਲ ਪਹਿਲੀ ਪੌੜੀ ਹੈ, ਇੱਥੋਂ ਬਾਅਦ ਧਿਆਨ ਦੀ ਆਉਣੀ ਹੈ, ਫਿਰ ਸਿਮਰਨ ਦੀ ਆਉਣੀ ਹੈ। ਤੋ ਅੱਜ ਅਸੀਂ ਜਿਹੜਾ ਸਿਮਰਨ ਦੀ ਹਾਲਤ ਇਸ਼ਨਾਨ ਹੁੰਦਾ ਹੈ ਉਹੀ ਲਿਖਿਆ ਕਰੇ ਇਸ਼ਨਾਨ ਸਿਮਰੇ ਪ੍ਰਭ ਆਪਣਾ। ਉਹ ਬਾਹਰਲਾ ਇਸ਼ਨਾਨ ਨਹੀਂ ਹੈ, ਕਰੇ ਇਸ਼ਨਾਨ ਸਿਮਰੇ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਜੇ ਕਹਿ ਦੀਏ ਜੀ ਬਾਹਰਲਾ ਇਸ਼ਨਾਨ, ਜਿੱਦਾਂ ਜਿੰਨੇ ਪੰਜਾਬ ਦੇ ਸੰਤ ਹੈ ਇਹਨਾਂ ਨੇ ਨੜਾ ਨੜਾ ਮਾਰਤਾ ਦੁਨੀਆਂ ਨੂੰ, ਜੀ ਲਿਖਿਆ ਕਰ ਇਸ਼ਨਾਨ। ਕਿਹੜਾ ਬੰਦਾ ਜਿਹੜਾ ਪਾਠ ਕਰਨ ਤੋਂ ਪਹਿਲਾਂ ਉਹ ਕਹਿੰਦੇ ਪਹਿਲਾਂ ਇਸ਼ਨਾਨ ਕਰ ਫੇਰ ਖੰਡ ਪਾਠ ਦੀ ਰੌਲ ਹੈ, ਬਗੈਰ ਇਸ਼ਨਾਨ ਤੋਂ ਨੀ ਬੈਠਣ ਦਿੰਦੇ ਜਾਂ ਸਾਰਾ ਇਹ ਚੀਜ਼ਾਂ ਕੀ ਹੈ, ਇਹ ਇਸ ਤੋਂ ਕਿਹੜਾ ਹਵਾਲਾ ਦਿੰਦੇ ਜੀ। ਮਹਾਰਾਜ ਲਿਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਅਸੀਂ ਕਹਿੰਦੇ ਹਾਂ ਕਾਲ ਹੈ ਹੀ ਨੀ ਹੁਕਮ ਨਾਲ, ਉੱਥੇ ਰਾਰੇ ਨੂੰ ਸਿਹਾਰੀ ਹੈ ਕਰੇ ਇਸ਼ਨਾਨ ਘਰ ਤੇ ਲੈਦਾ ਹੁਕਮ ਨੂੰ ਹੁੰਦਾ ਜੇ ਅਸੀਂ ਮੰਨ ਜਾਂਦੇ ਫੇਰ ਇਸ਼ਨਾਨ ਸਿਮਰ ਪ੍ਰਭ ਆਪਣਾ ਹੁਕਮ ਨਾਲ ਨਹੀਂ ਆ ਉੱਥੇ ਸਿਮਰੀ। ਅੱਛਾ ਫੇਰ ਤੀਜਾ ਇਹ ਹੈ ਵੀ ਇਸ਼ਨਾਨ ਕਰਨਾ ਤੁਹਾਡਾ ਮਨ ਕਿੱਦਾਂ ਅਰੋਗ ਹੋਜੂ। ਅਗਲੇ ਲਾਈਨ ਚ ਲਿਖਿਆ ਤਨ ਮਨ ਪਏ ਅਰੋਗਾ, ਬਾਣੀ ਨੀ ਝੂਠੀ ਹੋ ਸਕਦੀ, ਉਹ ਇਸ਼ਨਾਨ ਲਿਵਦਾ ਹੈ, ਉਹ ਇਸ਼ਨਾਨ ਲਿਵ ਹੁੰਦਾ ਹੈ। ਇਸੇ ਕਰਕੇ ਜਿਹੜੇ ਸ਼ਬਦ ਦੀ ਸਭ ਤੋਂ ਪਹਿਲਾਂ ਤੁਕ ਹੋਏ ਉਹ ਸਭ ਤੋਂ ਉੱਚੀ ਚੋਟੀ ਤੋਂ ਸ਼ੁਰੂ ਹੋਏਗਾ, ਉਹ ਜਾ ਕੇ ਰਹਾਓ ਚ ਵੜਨਗੀਆਂ ਤੁਕਾਂ, ਔਰ ਰਹਾਓ ਤੋਂ ਬਾਅਦ
جہی شبد دیا تک ہو پہلی سٹیج تو شروع ہو گئی ہے. تھم رول ہے, آپ جا کے لبو ہر شبد اس تھم رول نہ جہی پہلی اچ چوٹی کی تک ہوئے گی. جدا اتنے سمرن کی تک ہے, اتو بعد رہاؤ کی تک ہے. پرب باڑی شبد سپاخیا گاو سنو پڑھو نت پائی گر پورے تو آخیا. اتو بعد جب شروع ہوں اگلا کام پھر پہلی سٹیج تو لے جا کے ہاں اگلی تک پہنچاؤ گے. پر شبد جتوں شروع ہوئے گا وہ پہلی جڑی لائن ہوئے گی شبد کی. پہلا تے رہاؤ کئی جانا پہلا آ جاتا, پر بہت سارا رہاؤ بھی آتا ہے سینٹرل آئیڈیا, لیکن جتوں شبد شروع ہوئے گا سب تو اچھی چوٹی کی شروع ہوئے گا. آ دیکھو ہوں آ شبد ہی کرے اشنان سمرے پرب اپنا, وہ ہوئے گا جی لو کی وسطہ تو شروع کیا تیرا من تے تن اروگ ہو جائے گا. کوٹ بگن لاتھے پرب سرنا, کہتے پہلے تینوں سرن چ جانا پینا, اتوں تھا وسطہ آ گئی سرن کی. جب سرن وہ رب کی سرن تو آ گیا, اور سرن کی ہے سن تو پتا ہی نہیں رب کی ہے. سامنے ہو گئے تو اسی متھا بھی ٹیک دیے, اسی تو گرو گرانتھ صاحب کی سرن متھا ٹیک کے کرتے ہیں. رب کی سرن اسی کدا پائیے, تو سرن لکھ دیتی ہے گر گر کرت سرن جی آو ہے رب آئے ملے پھر کی نہیں نہ پائیے. سرن کی ڈیفینیشن کٹ لی اسی بھائی گرو گرو جپنا ہی وہ سرن چلے جانا. کہو کبیر اکھر دو پاک ہوئے گا خسم تو لے گا رب, تیرا میں نام جپنا ہے وہ جی ہے تو میرے ضرور رکھے گا. کہ ایک ٹرگا وشواس ہے کبیر جی کا, کہو کبیر اکھر دو پاک ان پاکی کا نام نو وہ ہے تو آپ رکھے گا. کہو کبیر اکھر دو پاک ہوئے گا خسم لے گا راز. اس کر کے سرن جانا کی ہے, نام جپنا شروع کر دینا ہی وہ سرن چلے جانا. سپرچل چیز ہے, ایک بار فزیکل سرن نہیں ہے, اندرلی سرن ہے. اندر وشواس کر کے بھی جہاں میں اکھر جپنا ہے وہ میرے رکھے گا. انو کہندے ہے بھی سرن چلے جانا گر گر کر سرن جی آو ہے پرب آئے ملے کھن ٹھیلنا پیا. اس کر کے جی سرن ہے یہ ہوئی ہے کوٹ دل لس جاتی اس ویلے جس ویل رب کی اصل سرن آن کے وہ یقین کر کے بگن دور ہونے شروع ہو جاتے. کوٹ بگن لاتے پرب سرنا کی ہوئے گا پراگ تے بھلے سنجوگا. اس بندے کے پھر سنجوگ بنتے ہیں, سی سنجوگ کرو میرے پیارے جیت رسنا ہر نام جائے. وہ جی کتاب چنگی لگے گی, وہ جی سنگت چنگی لگے گی جتھے کہ رسنا نام جپ جا. وہ ہے پرگ تے بھلے سنجوگا. اگے رہاؤ جی توک کے سماؤن لگی ہوں تکا بھی جی پرب کی باعی ہے وہ ہے شبد, وہ ہے گرمنتر. ایتھے باعی وال اشارہ نہیں ہے, پرب باعی کہڑی شبد, کیونکہ شبد کے ددے نو اونکر ہے پرب باعی شبد. یہ شبد پاخیا ہے, یہ ہوئی وڈی پاخیا پوتر نہیں ہے جہاں پرمیشر کے نام. پرب باعی شبد سپاخیا گاو سنو پڑھو, یہ جڑا شبد ہے انو ہی گاؤ انو ہی پڑھو انو ہی سنو. یہ گرمنت پرب باعی شبد سپاخیا گاو سنو پڑھو, اس نام کا ہی پڑھنا ہے, نام کا ہی گاؤنا ہے, نام کا ہی سب کچھ ہے. گاو سنو پڑھو یہ تینو نت پا جانا چاہیے ہے. یہ نت پائی نہیں ہے بھی یہ پائی نت پائی برا نہیں ہے اتنے مینو پا گئی ہے چیز, کیونکہ پائی باعی سبجیکٹ ادھر باعی ہے آبجیکٹ باعی ہے ادھر پائی آیا انہوں کا کنیکشن ہے گرامیٹیکلی. اس کر کے پرب باعی کہڑی سبج پرب باعی کہڑی میں جی مینو نیتی پا گئی ہے. پرب باعی شبد سپاخیا گاو سنو پڑھو نت پائی گور پورا تو راج ہے گور پورے اکال پورکھ تو مینو رکھے گا. اس کر کے شبد اچ چوٹی تھی شروع ہوا کرے اشنان سمرے پرب اپنا. ابھی کہنے ہیں اتنے کر اشنان نہیں ہے اور باہرلا اشنان نہیں ہے, یہ اشنان اسی ہنے کلیئر کیتا ہے. گور ستے گور کا جو سکھ آکھائے سو پل کے اٹھے ہرے نام تے اے ادم کرے پل کے پر اے آسنتیش سے جی کلیرا والے ہاں چنگے نام جپن والے سارے چنگے نے, پر پتہ نہیں بانی ادو اینی گیانتا وہ کہتے اتنے ادم کا مطلب ہے کہ جہاں سویرے اٹھ کے پانی تو ڈر گیا وہ رب نو نہیں پا سکتا, کہ سویرے اٹھ کے اینا ادم کرے کہ پانی نہ ضرور نہ ہو. میں کیا یار یہ کیا ہو رہا ہے, ادم یہ ہے ਫਿਰ ਜਦੋਂ ਬਾਣੀ ਚ ਬਾਣੀ ਨਾ ਬਾਣੀ ਟੈਲੀ ਕੀਤੀ ਕਿ ਸੁਖਮਨੀ ਸਾਹਿਬ ਚ ਸਾਫ਼ ਹੀ ਉੱਦਮ ਲਿਖਿਆ ਆ ਵੀ ਉੱਦਮ ਇਹ ਨਾ ਕਰੀ ਵੀ ਸੁਖਮਨੀ ਸਾਹਿਬ ਪੜ੍ਹਨ ਦੀਆਂ ਸੁਸਾਇਟੀਆਂ ਬਣਾ ਲਓ, ਤਿੰਨ ਚਾਰ ਵਜੇ ਤੇ ਚਲੋ ਬੀਬੀਆਂ ਜੀ ਸੁਖਮਨੀ ਸਾਹਿਬ ਦਾ ਪਾਠ ਕਰਨਾ। ਉਹ ਪਾਠ ਲਈ ਉੱਦਮ ਨਹੀਂ ਹੈ, ਉੱਦਮ ਉਸੇ ਪਾਠ ਚ ਲਿਖੇ ਆ। ਜੇ ਅੱਖਾਂ ਖੋਲੀਏ ਤੇ ਬੰਦਾ ਕੰਮ ਉੱਠਦਾ ਯਾਰ, ਉੱਦਮ ਤੇ ਮਹਾਰਾਜ ਇਹ ਕਹਿ ਰਿਹਾ
ਸਗਲ ਉੱਦਮ ਮੈਂ ਉੱਦਮ ਪਲਾ ਹਰ ਕਾ ਨਾਮ ਜਪੋ ਜੀਆ ਸਦਾ।
ਐਸਾ ਧਰਮ ਪਿਆ ਬਾਣੀ ਉੱਤੋਂ ਦੀ ਚਿਲਕ ਜਾਣੀ। ਬਾਣੀ ਰੋਜ਼ ਸੁਖਮਨੀ ਸਾਹਿਬ ਦੇ ਪਾਠ ਬਾਰੀਆਂ ਬਾਰੀਆਂ ਕਰਕੇ ਸੁਖਮਨੀ ਸਾਹਿਬ ਪੜ੍ਹ ਲਿਆ ਜੀ, ਇਹਦਾ ਬੜਾ ਮਹੱਤਵ। ਪਰ ਵਿੱਚ ਆ ਕੀ ਲਿਖੇ ਆ
ਸਗਲ ਉੱਦਮ ਮੈਂ ਉੱਦਮ ਪਲਾ ਹਰਿ ਕਾ ਨਾਮ ਜਪੋ ਜੀਆ ਸਦਾ।
ਇਹ ਉੱਦਮ ਸਵੇਰ ਵੇਲੇ ਨਾਮ ਜਪਣ ਦਾ ਹੈ। ਮਹਾਰਾਜ ਦਾ ਹੁਕਮ ਹੈ ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇ। ਰਾਤ ਨੂੰ ਸੌਂਦੇ ਕੀਰਤਨ ਸੋਲਾ ਨਹੀਂ ਪੜ੍ਹਨਾ, ਕਿਤੇ ਨਹੀਂ ਲਿਖਿਆ। ਮਾਲੇ ਤੀਜੇ ਦਾ ਹੁਕਮ ਸਪਸ਼ਟ ਹੈ ਵੀ ਸੌਣ ਵੇਲੇ ਵਾਗਰੂ ਵਾਗਰੂ ਕਰਦੇ ਹੀ ਸੌਂ ਜਾਓ। ਸੌਂਦੇ ਵਾਹੋ ਵਾਹੋ ਉੱਚਰੇ ਔਰ ਉੱਠਦੇ ਵੀ ਵਾਹੋ ਕਰੇ। ਜਦੋਂ ਜਾਗ ਖੁੱਲ ਜਾਏ ਭਾਵੇਂ ਲੰਮੇ ਪਏ ਹੋ, ਜੀਭ ਹਿੱਲਣੀ ਸ਼ੁਰੂ ਕਰਦਾ ਹੈ। ਇਹ ਲਾਹੇ ਦਾ ਕੰਮ ਹੈ। ਉਸ ਵੇਲੇ ਕੋਈ ਉਹ ਕੰਮ ਸਾਰਾ ਉੱਦਮ ਛੱਡ ਦੋ, ਇੱਕੋ ਹੀ ਉੱਦਮ ਕਰੋ ਉਸ ਵੇਲੇ।
ਸਗਲ ਉੱਦਮ ਮੈਂ ਉੱਦਮ ਪਲਾ ਹਰਿ ਕਾ ਨਾਮ ਜਪੋ ਜੀਆ ਸਦਾ।
ਤੁਹਾਡੇ ਉੱਦਮ ਕੀ ਹੈ? ਸਵੇਰੇ ਉੱਠੋ, ਹਾਂ ਪਹਿਲਾਂ ਬਾਬਾ ਜੀ ਦਾ ਪ੍ਰਕਾਸ਼ ਕਰ ਲਈਏ, ਪਹਿਲਾਂ ਤੇ ਉਹ ਕਮਰਾ ਸਾਰਾ ਕੁਛ ਕਰ, ਕਿਉਂਕਿ ਜਿੰਦ ਬਣੀ ਹੁੰਦੀ ਹੈ ਵੀ ਇਹ ਕਿਹੜਾ ਸਵੇਰ ਦਾ ਟਾਈਮ ਹੈ ਨਾ, ਕਿਸੇ ਤਰ੍ਹਾਂ ਨੰਘ ਜਾ ਮੈਂ ਛੁੱਟ ਜਾਵਾਂ, ਕਿਉਂਕਿ ਫਿਰਨਾ ਤੁਰਨਾ ਪ੍ਰਕਾਸ਼ ਕਰਨਾ ਸਾਰਾ ਉਹਦੇ ਚ ਬੜਾ ਸੌਖਾ ਕੰਮ ਹੈ ਤੇ ਆਖਣ ਔਖਾ ਅੱਛਾ ਨਾ। ਇਸ ਕਰਕੇ ਕਈ ਵਾਰੀ ਕਹਿੰਦੇ ਹੁੰਦੇ ਮੇਰੇ ਤੇ ਸਾਥੀ, ਕਈ ਕਹਿੰਦੇ ਕਈ ਵਾਰੀ ਮੈਂ ਕਹਿੰਦਾ ਨਾ, ਉਹ ਕਈ ਕਹਿੰਦੇ ਜੀ ਮੈਨੂੰ ਨੀਂਦ ਨਹੀਂ ਆਉਂਦੀ। ਮੇਰੇ ਕੋਲ ਨੀਂਦ ਆਉਣ ਦਾ ਕੀ ਹੈ? ਗੁਟਕਾ ਲੈ ਕੇ ਹੱਥ ਬਹਿ ਜਾ, ਚੌਂ ਮਿੰਟਾਂ ਚ ਤੇਰਾ ਘੋਗਾ ਚੇਤ ਹੋ ਜੂ। ਪਾਠ ਕਰਦੇ ਕਰਦੇ ਉਹਦੀ ਘੂ ਘੂ ਚ ਪਾਠ, ਮੈਂ ਕਿਹਾ ਨੀਂਦ ਆਉਣ, ਨੀਂਦ ਤੂੰ ਨੀਂਦ ਦੀ ਗੋਲੀ ਕੋ ਲੱਭਦਾ ਫਿਰਦਾ। ਉਹ ਕਹਿੰਦਾ ਪੈਦਾ ਤੁਸੀਂ ਅਜੀਬ ਹੀ, ਮੈਂ ਕਿਹਾ ਤੂੰ ਪਰਤਾ ਕੇ ਦੇਖ ਲੈ ਅਸੀਂ ਗੋਲੀ ਹੈ ਕਹਿੰਦਾ ਕੀ। ਮੈਂ ਕਿਹਾ ਗੁਟਕਾ ਫੜ ਕੇ ਬਹਿ ਜਾ, ਬਸ ਸ਼ੁਰੂ ਕਰ ਦੇ ਇੱਕ ਵਾਰੀ ਸੁਖਮਨੀ ਸਾਹਿਬ ਦਾ ਪਾਠ, ਉਹਦੀ ਘੂ ਘੂ ਜੀ ਜੇ ਤੈਨੂੰ ਨਾ ਨੀਂਦ ਆ ਜਾਏ। ਕਹਿ ਜੀ, ਮੈਂ ਕਿਹਾ ਜੀ ਨਹੀਂ ਨਾ ਨੀਂਦ ਆਉਂਦੀ ਬਹੁਤ ਬਿਲਕੁਲ। ਇਹਦੇ ਨਾਲ ਵੀ ਤੂੰ ਪਹਿਲਾਂ ਪਾਣੀ ਨਾਲ ਨਹਾ ਕੇ ਨਾ, ਸਿਆਲ ਦੇ ਦਿਨਾਂ ਪਾਣੀ ਨਾਲ ਨਹਾ ਕੇ ਫਿਰ ਕੰਬਲ ਚ ਬੈਠ ਕੇ ਤੀਰਥੀ ਇਸ਼ਨਾਨ ਕਰਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੇ, ਉਹਦੇ ਨਾਲ ਵੀ ਛੇਤੀ ਨੀਂਦ ਆ ਜੂ। ਨਹਾਉਣਾ ਤੇ ਉਦਮ, ਮੈਂ ਕਿਹਾ ਉਦਮ ਹੋਰ ਹੈ, ਇਹ ਤੁਸੀਂ ਨਹਾ ਕੇ ਦੇਖ ਲਓ। ਭਾਈ ਸਾਹਿਬ ਜੀ ਜਿੰਨਾ ਨਹਾ ਧੋ ਕੇ ਤੇਰੇ ਐਨ ਕੰਬਲ ਕੁੰਬਲ ਲੈ ਕੇ ਬੈਠੇ ਹੋ ਗਏ ਨਾ, ਅਸੀਂ ਬੁੱਧੇ ਦੇਖਦੇ ਪੰਜਾਂ ਮਿੰਟਾਂ ਬਾਅਦ ਬੁੱਧੇ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਦਾ ਹੁਕਮ ਹੈ ਕਿ ਨੇਤਰੋ ਨੀਂਦ ਨਾ ਆਵੇ, ਜਪੋ ਤਾਂ ਇੱਕੋ ਨਾਮਾ। ਬਾਬਾ ਨਾਨਕ ਕਹਿ ਰਿਹਾ ਅਵਨ ਰਾਹੁਲ ਕਾਮਾ, ਜਿਹੜਾ ਹੈ ਉਹ ਇਹ ਮਨ ਇੱਕੀ ਹੱਥ ਕਰੋ ਸੁਨੇ, ਨੇਤਰੋ ਨੀਂਦ ਨਾ ਆਵੇ। ਜੇ ਨੀਂਦ ਆ ਗਈ ਤੁਹਾਡੀ ਰਸਨਾ ਦੀ ਮਧਾਣੀ ਮਧੂਰੀ ਸਾਰ ਸਿਸਟਮ ਜਿਹੜੀ ਫੈਕਟਰੀ ਚੱਲ ਰਹੀ ਹੈ ਸਾਰੀ ਖੜੀ ਹੋ ਜਾਂਦੀ। ਰਸਨਾ ਹੀ ਇੱਕ ਚੀਜ਼ ਹੈ ਜਿਹਦੇ ਨਾਲ ਲਾਲ, ਲੇਕਿਨ ਉਸ ਵੇਲੇ ਸੁਸਤੀ ਹੈ ਨੀ। ਇਸ ਕਰਕੇ ਉਦਮ ਇਹ ਨਹੀਂ ਹੈ। ਅਸੀਂ ਕੱਲ ਦੱਸ ਦਿੱਤਾ ਸੀ ਵੀ ਇਹ ਫਿਜ਼ੀਕਲ ਐਕਸ਼ਨ ਹੈ, ਸਾਰੇ ਸਰੀਰ ਦੀ ਸਕਿਨ ਚ ਇੰਨੇ ਸੁਰਾਖ ਨੇ, ਉਹਨਾਂ ਦੇ ਵਿਚ ਮਰੇ ਸੈੱਲ ਤਾਂ ਆ ਜਾਂਦੇ ਨੇ ਵੀ ਜਦੋਂ ਪਰਨਾ ਮਾਰੀ ਦਾ ਉਹ ਮਰੇ ਸੈੱਲ ਬਾਹਰ ਹੋ ਜਾਂਦੇ ਨੇ, ਤਾਜ਼ੇ ਸੈੱਲ ਅੰਦਰ ਆ ਜਾਂਦੇ, ਫਰੈਸ਼ਨੈਸ ਆ ਜਾਂਦੀ ਹੈ। ਦੈਟ ਇਜ਼ ਹਾਈਜੀਨਿਕਲ ਐਕਸ਼ਨ, ਫਿਜ਼ੀਕਲ ਐਕਸ਼ਨ ਹੈ ਨਾ। ਦਿਹਾੜੀ ਚ ਇੱਕ ਵਾਰੀ ਪਰਨਾ ਮਾਰ ਲਿਆ ਕਰੋ ਔਰ ਉਸ ਤੋਂ ਬਾਅਦ ਮਰੇ ਸੈੱਲ ਕੱਢ ਕੇ ਨਵੇਂ ਸੈੱਲ ਥੱਲੇ ਆ ਜਾਂਦੇ ਨੇ, ਤੇ ਬਾਕੀ ਡਾਕਟਰ ਵੀ ਕਹਿੰਦੇ ਆ ਜੇ ਨਹੀਂ ਨਾ ਆਉਂਦਾ ਨਾ ਤੇ ਕਿੱਲਾ ਪਰਨਾ ਹੀ ਮਾਰ ਦਿੱਤਾ ਸਾਰੇ ਸਰੀਰ ਤੇ। ਇਹ ਨਹਾਉਣਾ ਧੋਣਾ ਬ੍ਰਹਮ ਗਿਆਨ ਨਹੀਂ ਹੈ। ਰੱਬ ਦੇ ਵਾਸਤੇ ਇਹਨੂੰ ਸਿੱਖੀ ਜਾਣਾ ਵਾੜੇ ਆ ਵੀ ਉਹ ਨਹਾ ਨਹਾ ਕੇ ਸਾਡੇ ਸਿੰਘਾਂ ਦੇ, ਅਸੀਂ ਵੀ 30 ਸਾਲ ਸਾਡੇ ਦੇ ਕੇਸ ਥੋੜੇ ਜੇ ਬਚ ਗਏ। ਕਈ ਸਿੰਘ ਜਿਹੜੇ ਹਾਲੀ ਤੱਕ ਨਹਾਈ ਜਾਂਦੇ ਆ, ਉਹਨਾਂ ਦੇ ਸਿਰ ਐ ਹੋ ਗਏ ਸਾਰੇ ਬਾਲ ਉਤਰ ਕੇ ਜਿੱਦਾਂ ਪਾਰਟੀ ਸੁੱਟਣ ਚ ਗੋਡਾ ਨਿਕਲਿਆ ਹੁੰਦਾ। ਮੈਂ ਕਿਹਾ ਤੁਹਾਡੇ ਕੇਸ ਕਿੱਧਰ ਗਏ? ਕਹਿੰਦੇ ਜੀ ਮੈਂ ਰਸਤੇ ਸਾਥੇ ਨਹੀਂ ਹੁੰਦਾ, ਅਸੀਂ ਕਰਦੇ ਰਹੇ ਤੇ ਅਸੀਂ ਕਿਉਂ, ਅਸੀਂ ਦੇਖਿਆ ਸਾਡੇ ਸਾਥੀ ਆ ਹੋਰ ਪਛਤਾਉਂਦੇ ਨੇ। ਮੈਂ ਕਿਹਾ ਹੁਣ ਤੁਸੀਂ ਕੀ ਦਵਾਈਆਂ ਲੱਭਦੇ ਫਿਰਦੇ ਹੋ? ਬੰਦੇ ਨੂੰ ਗੰਜ ਨਾ ਦੇ ਤੇ ਜਾਂ ਗੰਦੇ ਨੂੰ